ਸ਼ਬਦ ਦੇ ਰਹਾਉ ਦੀ ਤੁਕ ਸਾਰੀ ਸੰਗਤ ਨਾਲ ਰਲ ਕੇ ਗਾਵੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਆ 208-208 ਦੇ ਗੌੜੀ ਮਹੱਲੇ ਪੰਜਵੇਂ ਦਾ ਇਹ ਸ਼ਬਦ ਹੈ ਔਰ ਅਸੀਂ ਸੰਗਤ ਨਾਲ ਰਲ ਕੇ ਰਹਾਉ ਦੀ ਤੁਕ ਗਾਵੀ ਹੈ ਔਰ ਰਹਾਉ ਦੀ ਤੁਕ ਹੀ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੁੰਦੀ ਹੈ। ਜਿੱਦਾਂ ਐਕਸਲ ਦੇ ਦੁਆਲੇ ਸਾਰਾ ਪਹੀਆ ਪਾਉਂਦਾ ਹੈ, ਇੱਦਾਂ ਜਿਹੜੀ ਰਹਾਉ ਦੀ ਤੁਕ ਦੇ ਦੁਆਲੇ ਸਾਰੇ ਸ਼ਬਦ ਦੇ ਭਾਵ ਅਰਥ ਲੱਭਣਗੇ। ਜੇ ਰਹਾਉ ਦੀ ਤੁਕ ਸਮਝ ਗਏ, ਸਾਰਾ ਰਹਾਉ ਸਮਝ ਸਾਰਾ ਸ਼ਬਦ ਸਮਝ ਗਏ। ਰਹਾਉ ਐਸੀ ਚੀਜ਼ ਮਹਾਰਾਜ ਨਾਲ ਸ਼ਬਦਾਂ 'ਚ ਲਾਈ ਹੈ ਜਿਹਦੇ ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ ਔਰ ਊੜੇ ਨੂੰ ਔਂਕੜ ਹੈ ਔਰ ਇਹ ਕੋਈ ਨਹੀਂ ਬੋਲਦਾ ਗਾਉਣ ਲੱਗਾ ਸ਼ਬਦ ਜਿਸ ਵੇਲੇ ਸੁਣਾਉਂਦੇ ਸੰਗਤ ਨੂੰ ਸਾਰੇ। ਭਾਈ ਸੰਗਤ ਤੱਕ ਰਹਾਓ ਵੀ ਪਹੁੰਚਾਓ ਵੀ ਰਹਾਓ ਦੀ ਤੁਕ ਨਾ ਪਹੁੰਚੀ ਸਰੋਤੇ ਤੱਕ ਅਤੇ ਉਹ ਸ਼ਬਦ ਆਪਣੀ ਬਿਰਤੀ 'ਚੋਂ ਕਿੱਦਾਂ ਕਹੋ, ਸ਼ਬਦ ਕਿੱਦਾਂ ਸਮਝੇਗਾ। ਰਹਾਓ ਐਡਾ ਜ਼ਰੂਰੀ ਹੈ, ਬੋਲਣਾ ਚਾਹੀਦਾ। ਹਲੀ ਸ਼ੁਕਰ ਹੈ ਪਾਠ ਕਰਨ ਵੇਲੇ ਉਹ ਬੋਲ ਲੈਂਦੇ ਸਾਰਾ ਪਾਠ ਵਿੱਚ ਰਹਾਉ ਸਭ, ਲੇਕਿਨ ਰਹਾਉ ਗਾਉਣ ਵਾਲਿਆਂ ਨੂੰ ਵੀ ਬੋਲਣਾ ਚਾਹੀਦਾ। ਰਹਾਉ ਹੀ ਪਿਵਟ ਆਫ ਦੀ ਗੇਮ ਹੈ, ਇਸ ਕਰਕੇ ਐਸਾ ਪਿਵਟ ਹੈ ਜੇ ਰਹਾਉ ਸਮਝ ਗਏ। ਗੁਰੂਆਂ ਮਹਾਰਾਜਾਂ ਨੂੰ, ਭਗਤਾਂ ਨੂੰ ਔਰ ਸਾਡੇ ਮੁਹੱਲਿਆਂ ਨੂੰ, ਉੱਤੋਂ ਮਹਾਰਾਜਾਂ ਨੂੰ ਬਾਣੀ ਆਉਂਦੀ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਇਹ ਬੜੀ ਚੀਜ਼ ਦੇਖਣ ਵਾਲੀ ਹੈ, ਅਸੀਂ ਇਹ ਚੀਜ਼ਾਂ ਕਦੀ ਨਹੀਂ ਬਾਣੀ 'ਚੋਂ ਲੱਭਦੇ ਵੀ ਗੁਰੂਆਂ ਇਹ ਐਡਾ ਸ਼ਬਦ ਐਡੇ ਉੱਚੇ ਔਰ ਐਡੇ ਅਕਾਲ ਪੁਰਖ ਦੇ ਸ਼ਬਦ ਹੈ, ਭੇਜੇ ਹੋਏ ਮੈਸੇਂਜਰਾਂ ਦੇ ਹੱਥੀਂ। ਗੁਰੂ ਮੈਸੇਂਜਰ ਨੇ, ਉਹਨਾਂ ਅਕਾਲ ਪੁਰਖ ਮੈਸੇਜ ਭੇਜ ਰਿਹਾ ਮੈਨਕਾਈਂਡ ਨੂੰ ਇਹ ਸ਼ਬਦਾਂ ਦਾ। ਇਸ ਕਰਕੇ ਮੈਸੇਂਜਰ ਜ਼ਰੂਰੀ ਨਹੀਂ ਹੁੰਦੇ, ਮੈਸੇਜ ਜ਼ਰੂਰੀ ਹੁੰਦਾ। ਇਹ ਇਸੇ ਤੋਂ ਥਿੜ ਕੇ ਅਸੀਂ ਜ਼ਿਆਦਾ ਜ਼ੋਰ, ਜ਼ਿਆਦਾ ਪਿਆਰ, ਜ਼ਿਆਦਾ ਗੁਰੂਆਂ ਦੀ ਇੰਪੋਰਟੈਂਸ। ਗੁਰੂਆਂ ਨਾਲ ਉੱਤੇ ਨਾਂ ਨਹੀਂ ਲਿਖਿਆ, ਮਹੱਲਾ ਤਦੇ ਲਿਖੇ ਨੇ ਵੀ ਸਾਡੇ ਨਾਲ, ਸਾਡੀ ਸੁਰਤ ਵੱਲ, ਸਾਡੀ ਹਿਸਟਰੀ ਵੱਲ, ਸਾਡੀ ਜੀਵਨ ਵੱਲ ਬਿਰਤੀ ਨਾ ਚੱਲ ਜਾਏ, ਕਿਉਂਕਿ ਗੁਰੂ ਨਾਨਕ ਨਾ ਇੱਕ ਥੰਮ ਰੂਲ ਦੀ ਐਸੀ ਤੁਕ ਲਾਈਟ ਹਾਊਸ ਦਿੱਤੀ ਹੈ ਵੀ ਕਹਿੰਦਾ ਜੇ ਤੁਸੀਂ ਕੋਈ ਗੁਰੂ ਧਾਰੋ, ਉਹਦੀਆਂ ਕਹਾਣੀਆਂ ਮਗਰ ਉਹਦੀਆਂ ਕਰਤੂਤਾਂ, ਉਹਨੇ ਕੀ ਕਰ ਰਿਹਾ ਉਹ ਜ਼ਿੰਦਗੀ 'ਚ, ਕੀ ਕਰਦਾ ਹੈ, ਕੀ ਉਹਦਾ ਨੇਕ ਬੰਦੇ ਹੁੰਦੇ ਆ ਜਿਹੜੇ ਗੁਰੂ ਹੁੰਦੇ ਆ, ਪਰ ਤੁਸੀਂ ਉਹਦੀ ਕਰਨੀ ਵੱਲ ਨਹੀਂ ਜਾਣਾ। ਗੁਰ ਕੀ ਕਰਨੀ ਕਾਹੇ ਧਾਵੋ, ਗੁਰੇ ਕਹਿਆ ਸਾਕਾਰ ਕਮਾਵੋ, ਨਾਨਕ ਗੁਰਮਤੇ ਸਾਚ ਸਮਾਵੋ। ਬਾਬਾ ਨਾਨਕ ਦਾ ਹੁਕਮ ਹੈ ਵੀ ਮੇਰੀ ਕਰਨੀ ਵੱਲ ਨਹੀਂ ਜਾਣਾ, ਮੇਰੀਆਂ ਸਾਖੀਆਂ ਵੱਲ ਨਹੀਂ ਜਾਣਾ, ਮੈਂ ਕੌਣ ਹੈ। ਤਾਂ ਮਹੱਲੇ ਉੱਤੇ ਲਿਖਦੇ ਸੀ ਆਹ ਮਹੱਲਾ ਮਾਰ ਮਾਰ। ਔਰ ਕੀ ਮਜਾਲ ਹੈ ਕਿ ਅਗਲੇ ਮਹੱਲੇ ਜਾਂ ਸਾਰੇ ਇਸ ਬਾਣੀ ਤੋਂ ਉਲਟ ਕੋਈ ਕਹਾਣੀ ਲਿਖ ਜਾਣ। ਇਸੇ ਕਰਕੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਕਹਾਣੀ ਨਹੀਂ ਹੈ ਕਿਸੇ ਗੁਰੂ ਦੀ। ਗੁਰ ਕੀ ਕਰਨੀ ਕਾਹੇ ਧਾਵੋ, ਇਸ ਵੇਲੇ ਸਾਰੀ ਸਿੱਖੀ ਦਾ ਜ਼ੋਰ ਗੁਰਪੁਰਬਾਂ 'ਤੇ, ਸਾਰੀਆਂ ਗੁਰੂਆਂ ਸਾਰਾ ਦਿਨ ਜਦੋਂ ਗੁਰਪੁਰਬ ਆਉਂਦਾ ਹੈ 24 ਘੰਟੇ ਨਾਮ ਵੱਲ, ਅਕਾਲ ਪੁਰਖ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ। ਔਰ ਉਸ ਦਿਨ ਸਾਰਾ ਧਿਆਨ ਗੁਰੂ ਨਾਨਕ ਪਾਤਸ਼ਾਹ ਚੱਲ ਜਾਂਦਾ। ਮੁਬਾਰਕ ਹੈ, ਪਿਆਰ ਹੈ, ਲੇਕਿਨ ਰਾਸਤਾ ਗਲਤ ਹੈ। ਗੁਰੂ ਨਾਨਕ ਆਪਣੇ ਆਪ ਨੂੰ ਨਹੀਂ ਸੀ ਇਹ ਪੁਜਾਉਣ ਆਇਆ ਜਾਂ ਪਿੰਸਾਰਾ, ਨਾ, ਉਹ ਰੱਬ ਨਾਲ ਜੋੜਦਾ ਹੈ। ਸਾਡਾ ਧਿਆਨ ਹਮੇਸ਼ਾ ਹੀ ਸਾਰੇ ਸ਼ਬਦ ਗੁਰੂ ਨਾਲ ਸਿੱਧਾ ਧਿਆਨ ਰੱਖਣਾ ਦੱਸਦੇ। ਇਸ ਕਰਕੇ ਗੁਰਪੁਰਬ ਮਨਾਇਆ ਹੀ ਨਹੀਂ ਸੀ ਜਾਂਦਾ ਪਹਿਲਾਂ। ਅਸੀਂ ਮੋਟੀ ਮੋਟੀ ਲੌਜਿਕ ਤਾਂ ਦੇ ਰਹੇ ਹਾਂ ਵੀ ਸਿੱਖ ਸੰਗਤ ਸਾਹਮਣੇ ਇਹ ਅੰਗਰੇਜ਼ਾਂ ਨਾਲ ਫਤਿਹ ਕੀਤਾ ਸਾਨੂੰ ਪੰਜਾਬ 'ਚ ਔਰ ਸਾਰੇ ਹਿੰਦੁਸਤਾਨ ਨੂੰ, ਔਰ ਲਾਸਟ ਸਾਡੀ ਪੰਜਾਬ ਦੀ ਸਟੇਟ ਸੀ ਜਿਹੜੀ ਡਿੱਗੀ, ਸਾਰੇ ਹਿੰਦੁਸਤਾਨ 'ਤੇ ਕਾਬੂ ਕਰ ਲਿਆ ਸੀ ਅੰਗਰੇਜ਼ ਨੇ। ਇਹ ਸਲਤਨਤ ਲਾਸਟ ਸਭ ਤੋਂ ਡਿੱਗੀ ਕਿਉਂਕਿ ਜ਼ਬਰਦਸਤ ਸੀ। ਜਦੋਂ ਇਹ ਡਿੱਗੀ ਤਾਂ ਉਹਨਾਂ ਨੇ ਆਣ ਕੇ ਆਪਣਾ ਕ੍ਰਿਸਮਸ ਮਨਾਉਣਾ ਸ਼ੁਰੂ ਕੀਤਾ ਸਿੱਖ, ਕਿਉਂਕਿ ਰਾਜ ਹਟ ਗਿਆ ਸੀ। ਉਹ ਬੜੀ ਧੂਮਧਾਮ ਨਾਲ ਆਹੋ ਦੇ ਦਿਨ ਆ ਕ੍ਰਿਸਮਸ ਮਨਾਉਂਦੇ ਸੀ ਉਹਨਾਂ ਨੇ ਲਾਹੌਰ 'ਚ। ਉਹਨਾਂ ਨਾਲ ਸਿੱਖਾਂ ਨੇ ਕਿਹਾ, ਬੜੇ ਬੜੇ ਸਿੱਖ ਜਿਹੜੇ ਸੀ ਉਸ ਵੇਲੇ, ਉਹ ਸਾਰੇ ਉਹਨਾਂ ਨੇ ਕਿਹਾ ਸਾਹਿਬ ਤੁਸੀਂ ਆਪਣਾ ਕ੍ਰਿਸਮਸ ਮਨਾਉਂਦੇ ਆ, ਅਸੀਂ ਆਪਣਾ ਵੀ ਕ੍ਰਿਸਮਸ ਮਨਾਉਣਾ। ਕਹਿੰਦੇ ਜ਼ਰੂਰ ਮਨਾਓ। ਕਹਿੰਦੇ ਸਾਡਾ ਗੁਰੂ ਨਾਨਕ ਸਾਹਿਬ ਦੀ ਵੀ ਛੁੱਟੀ ਕਰੋ। ਇਹ ਪਹਿਲੀ ਛੁੱਟੀ ਉਦੋਂ ਕਰਵਾਈ ਸੀ। ਔਰ ਗੁਰੂ ਨਾਨਕ ਦਾ ਜਨਮ ਦਿਨ ਗੁਰਪੁਰਬ ਸਿੰਘਾਂ ਨਾਲ ਪਿਆਰ ਨਾਲ ਉਸ ਵੇਲੇ ਸ਼ੁਰੂ ਕਰ ਦਿੱਤਾ ਸੀ, ਤਾਂ ਕਿ ਅੰਗਰੇਜ਼ ਨੂੰ ਪਤਾ ਲੱਗੇ ਵੀ ਸਾਡਾ ਵੀ ਕੋਈ ਮੁਰਸ਼ਦ ਆ, ਅਸੀਂ ਵੀ ਕਿਸੇ ਦੇ ਸਿੱਖ ਹਾਂ। ਇਸ ਕਰਕੇ ਲੇਕਿਨ ਗੁਰੂ ਕਾਲ ਵੇਲੇ ਪਹਿਲਾਂ ਕੋਈ ਕਦੀ ਕੋਈ ਗੁਰਪੁਰਬ ਨਹੀਂ ਸੀ। ਇਹੋ ਵੱਡੀ ਚੀਜ਼ਾਂ ਦੇਖਣ ਵਾਲੀਆਂ। ਲੇਕਿਨ ਜੋ ਚੀਜ਼ ਹੋਈ ਹੈ ਪਿਆਰ ਸਤਿਕਾਰ 'ਚ ਹੋਈ ਹੈ, ਫਿਕਰ ਨਹੀਂ ਹੈ। ਲੇਕਿਨ ਬਾਣੀ ਸਾਨੂੰ ਸਾਰੀ ਦੁਨੀਆ ਨਾਲੋਂ ਅੱਗੇ ਲੈ ਜਾਏਗੀ ਵੀ ਸਾਡੀ ਬਾਣੀ ਦੇ ਵਿੱਚ ਆਪਣਾ ਜਿਹੜਾ ਮੈਸੇਂਜਰ ਹੈ, ਗੁਰੂ ਹੈ, ਉਹਦਾ ਉਹਦੀ ਦੇਹ ਜਾਂ ਮੂਰਤੀ ਜਾਂ ਉਹਦੀ ਕਹਾਣੀ ਵੱਲ। ਆ ਬਾਬਾ ਨਾਨਕ ਨੇ ਪਹਿਲਾਂ ਲੀ ਪਾਤੀ ਖਬਰਦਾਰ, ਜਿਹੜੀ ਸਿੱਖੀ ਗਾਂ ਆਵੇ, ਗੁਰ ਕੀ ਕਰਨੀ ਕਾਹੇ ਧਾਵੋ, ਗੁਰੇ ਕਹਿਆ, ਗੁਰੇ ਕਹਿਆ, ਜੋ ਗੁਰਮਤਿ ਸ਼ਬਦ ਕਹਿੰਦਾ ਉਹ ਵੀ ਤੂੰ ਜਪਣਾ, ਜਿਹੜਾ ਤੈਨੂੰ ਗੁਰਮੰਤਰ ਮਿਲਦਾ, ਦੀਖਿਆ ਮਿਲਦੀ, ਬਚਨ ਕਹਿੰਦਾ ਉਹ ਜਿਹਨੂੰ ਜਪਣ ਲਈ, ਗੁਰੇ ਕਹਿਆ ਸੋਕ ਸਾਕਾਰ ਕਮਾਵੋ ਔਰ ਗੁਰਮਤੇ ਸਾਚੇ ਸਮਾਵੋ। ਜਿਹੜੀ ਗੁਰਮਤ ਆ ਉਹ ਹੈ ਹੀ ਸਾਰੀ ਸਤਿਗੁਰ ਦੀ ਬਾਣੀ। ਕੋਈ ਬਾਹਰਲੀ ਬਾਣੀ ਜਾਂ ਕੱਚੇ ਰਹਿਤਨਾਮੇ ਜਾਂ ਕੋਈ ਮਰਿਆਦਾ ਸਾਡੀ ਨਹੀਂ ਬਣ ਸਕਦੀ। ਸਭ ਸਤਿਗੁਰ ਦੀ ਬਾਣੀ ਹੀ ਗੁਰੂ ਦੀ ਮੱਤ ਹੈ, ਸਤਿਗੁਰ ਦੀ ਮੱਤ ਹੈ। ਇਸ ਕਰਕੇ ਸਤਿਗੁਰ ਦੀ ਮੱਤ ਕੀ ਹੈ? ਸਤਿਗੁਰ ਦੀ ਬਾਣੀ, ਸਤਿਗੁਰ ਦੇ ਸ਼ਬਦ, ਸਤਿਗੁਰ ਦੀ ਸਾਰੀ ਚੀਜ਼ ਦੇ ਜਿੰਨਾ ਗਿਆਨ ਹੈ ਉਹ ਗੁਰੂਆਂ ਦੇ ਮੂੰਹ ਥਾਣੀ ਆਇਆ ਹੈ, ਮੁਬਾਰਕ ਥਾਣੀ ਉਹ ਲਿਆਉਣ ਵਾਲੇ ਹੈ, ਅਕਾਲ ਪੁਰਖ ਦਾ ਸਿੱਧੀ ਮੱਤ ਹੈ। ਇਸ ਕਰਕੇ ਉਹ ਜਿਹੜੀ ਮੱਤ ਹੈ ਉਹਦੇ ਵੱਲ ਜਾਣਾ, ਕਹਾਣੀ ਵੱਲ ਨਹੀਂ ਜਾਣਾ। ਇਸ ਕਰਕੇ ਰਹਾਓ ਜਾਂ ਮਹੱਲਾ ਪਹਿਲਾ ਲਿਖਿਆ ਮਹੱਲਿਆਂ ਦੇ ਉੱਤੇ, ਨਾਂ ਨਹੀਂ ਗੁਰੂਆਂ ਦੇ ਆਉਣਗੇ। ਆਹ ਹੁਣ ਸ਼ਬਦ ਦੇਖ ਰਹੇ ਹਾਂ, ਤੁਹਾਡੇ ਹੱਥਾਂ 'ਚ ਦਰਸ਼ਨ ਕਰਕੇ ਸ਼ੁੱਧ ਪੜ੍ਹੋ। ਗੌੜੀ ਮਹੱਲਾ ਪੰਜਵਾਂ, ਅਸੀਂ ਫਿਰ ਸਤਿਕਾਰ ਨਾਲ ਕਹਿ ਦਿੰਦੇ ਗੌੜੀ ਮਹੱਲਾ ਪੰਜਵਾਂ। ਚੱਲ ਰਿਹਾ ਲੇਕਿਨ ਪਤਾ ਨਹੀਂ ਹੈ, ਸਤਿਕਾਰ 'ਚ ਹੋ ਰਿਹਾ ਲੇਕਿਨ ਇਹ ਬੜੀ ਭਾਰੀ ਭੁੱਲ ਹੈ ਸਿੱਖ ਕੌਮ 'ਚ। ਅਸੀਂ ਮਹਾਰਾਜ ਦਾ ਸ਼ਬਦ ਦੇ ਦਰਸ਼ਨ ਕਰਕੇ ਲੈਣ ਲੱਗੇ, ਬੋਲ ਦਿੰਦੇ ਨੇ ਗੌੜੀ ਮਹੱਲਾ ਪੰਜਵਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਥੇ ਵੀ ਬਸ ਨਹੀਂ, ਸ਼ਹੀਦਾਂ ਦੇ ਸਰਤਾਜ। ਸਤਿਕਾਰ ਹੈ, ਪਿਆਰ ਹੈ, ਲੇਕਿਨ ਉੱਤੇ ਲਿਖਿਆ ਕੁਛ ਨਹੀਂ ਹੈ। ਐਸੀ ਐਸੇ ਸ਼ਬਦ ਹੈ ਇਹਨਾਂ 'ਚ, ਇੱਕ ਕੰਨਾ ਕੋਈ ਚੀਜ਼ ਅਸੀਂ ਚੇਂਜ ਨਹੀਂ ਕਰ ਸਕਦੇ ਜਿੱਦਾਂ ਦੀ ਸ਼ੇਪ 'ਚ, ਕਿਉਂਕਿ ਆਪ ਐਡੀਟਿੰਗ ਹੈ ਮਹੱਲੇ ਪੰਜਵੇਂ ਦੀ। ਇੰਨੀ ਮਿਹਨਤ ਕੀਤੀ ਗੁਰੂਆਂ ਨਾਲ, ਉਹਨੂੰ ਬਦਲਣਾ ਨਹੀਂ ਅਸੀਂ, ਲੇਕਿਨ ਇਹ ਹੌਲੀ ਹੌਲੀ ਚੀਜ਼ ਹੋਣੀ, ਜੋ ਜਿਵੇਂ ਗਿਆਨ ਆਊਗਾ ਵੀ ਉੱਤੇ ਨਾਂ ਕਿਉਂ ਨਹੀਂ ਗੁਰੂਆਂ ਦੇ, ਤਾਂ ਕਿ ਸਾਡੀ ਉੱਧਰ ਸੁਰਤ ਨਾ ਚਲੀ ਜਾਏ। ਮਹੱਲੇ ਔਰ ਜਿਹੜਾ ਮਹੱਲਾ ਵੀ ਹੁੰਦਾ ਸੀ ਉਹ ਜਿਹੜਾ ਗੁਰੂ ਨੂੰ ਸ਼ਬਦ ਆਉਂਦਾ ਸੀ ਉਹ ਆਪ ਉੱਤੇ ਲਿਖ ਨਹੀਂ ਸੀ ਸਕਦਾ। ਜੇ ਮਹੱਲਾ ਲਿਖੇਗਾ ਤਾਂ ਉਹ ਹਉਮੈ ਜਿਹਾ ਸ਼ਬਦ ਹੱਲੀ, ਮਹੱਲੇ ਵਾਲਾ ਥਾਂ ਖਾਲੀ ਰੱਖ ਕੇ ਮਹੱਲਾ ਅਗਲਾ ਗੁਰੂ ਲਿਖਦਾ ਸੀ ਜਿਹਦੇ ਕੋਲ ਪੋਥੀ ਜਾਂਦੀ ਸੀ। ਪਹਿਲਾ ਗੁਰੂ ਮਹੱਲਾ ਲਿਖ ਨਹੀਂ ਸਕਦਾ। ਅਸੀਂ ਉਦਾਹਰਣ ਦੇ ਰਹੇ ਹਾਂ ਤਾਂ ਕਿ ਸਾਰੀ ਕੌਮ ਨੂੰ ਪਹੁੰਚੇ ਵੀ ਇਹ ਐਡਾ ਵੱਡਾ ਗਿਆਨ। ਗੁਰੂ ਮਹਾਰਾਜ ਉੱਤੇ ਮਹੱਲਾ ਨਹੀਂ ਸੀ ਪਾਉਂਦੇ, ਪਹਿਲਾ ਗੁਰੂ ਗੁਰੂ ਨਾਨਕ ਦੀ ਬਾਣੀ ਆਈ ਉਹਨੇ ਥਾਂ ਖਾਲੀ ਛੱਡਿਆ ਸੀ। ਗੁਰੂ ਅੰਗਦ ਸਾਹਿਬ ਨਾਲ ਸਾਰੇ ਮਹੱਲੇ ਪਾਏ ਜਦੋਂ ਪੋਥੀ ਉਹਨਾਂ ਕੋਲ ਆਈ, ਉਹਨਾਂ ਦੇ ਗਾਂ ਮਹੱਲੇ ਉਹ ਖਾਲੀ ਛੱਡ ਦਿੰਦਾ ਸੀ ਅਗਲਾ ਗੁਰੂ। ਗੁਰੂ ਅਮਰਦਾਸ ਸਾਹਿਬ ਨਾਲ ਅੰਗਦ ਦੇ ਸ਼ਲੋਕ ਆਉਣਗੇ ਮਹੱਲੇ ਦੂਜੇ ਦੇ ਸਿਰ, ਉਹ ਉਹਨਾਂ ਦੇ ਉੱਤੇ ਫਿਰ ਉਹ ਪਿਛਲੇ ਦੇ ਸ਼ਬਦ 'ਤੇ ਮਹੱਲਾ ਪਾ ਆਪਣਾ ਥਾਂ ਖਾਲੀ ਛੱਡਦਾ। ਆ ਬਣਤਰਦਾਰ ਹੁੰਦੀ ਕਿੱਥੋਂ? ਮਹੱਲੇ ਪੰਜਵੇਂ ਦੇ ਸ਼ਬਦ ਤੋਂ। ਮਹੱਲਾ ਪੰਜਵਾਂ ਲਿਖਦਾ ਸ਼ਬਦ, ਸੇਵਾ ਥੋੜ੍ਹੀ ਮੰਗਣ ਬਹੁਤਾ। ਇਹ ਲਓ ਅਸੀਂ ਐਸੀ ਚੀਜ਼ਾਂ ਬਾਣੀ 'ਚੋਂ ਲੱਭ ਰਹੀਆਂ ਹੈ ਜਿਹੜੀ ਸਿੱਖੀ ਇੱਕ ਮਿੰਟ ਫੜ ਜਾਏਗੀ, ਕਿਉਂਕਿ ਸਿੱਖੀ ਜਾਨ ਦਿੰਦੀ ਹੈ ਬਾਣੀ 'ਤੇ ਔਰ ਸਾਰੀ ਕੌਮ ਦਾ ਜੀਵਨ ਬਦਲ ਜਾਏਗਾ। ਭਈ ਅਸੀਂ ਕਿੰਨੀ ਗਰੀਬੀ ਹੈ ਇਸ ਸ਼ਬਦ ਲਿਖਣ 'ਚ, ਉੱਤੇ ਮਹੱਲਾ ਨਹੀਂ ਲਿਖਦੇ ਸੀ ਔਰ ਮਹਾਰਾਜ ਨਾ ਜਿਹੜਾ ਉੱਤੇ ਸ਼ਬਦ ਹੈ ਮਹੱਲੇ ਪੰਜਵੇਂ ਦਾ, ਪਰ ਆਇਆ ਉਹਨਾਂ ਨੂੰ ਇੱਦਾਂ ਭਈ ਪਹਿਲਾਂ ਰਹਾਓ ਦੀ ਤੁੱਕ ਆਉਂਦੀ ਸੀ। ਰਹਾਓ ਦੀ ਤੁੱਕ ਜਿਹੜੀ ਪਹਿਲਾਂ ਆਉਂਦੀ ਸੀ, ਸਾਂਭ ਭਾਈ ਮਹਾਰਾਓ ਦੀ ਤੁੱਕ ਆਈ ਹੈ, ਔਰ ਜਿਸ ਵੇਲੇ ਰਹਾਓ ਦੀ ਤੁੱਕ ਫੜ ਲੈਂਦੇ ਸੀ ਉੱਥੋਂ ਬਾਅਦ ਸ਼ਬਦ ਆਉਂਦਾ ਸੀ, ਲੈ ਭਾਈ ਇਹਦੇ ਦੁਆਲੇ ਸ਼ਬਦ ਆ ਰਿਹਾ, ਇਲਹਾਮ ਹੁੰਦਾ ਸੀ ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਨੂੰ। ਇਸ ਤਰ੍ਹਾਂ ਸਾਰੇ ਸ਼ਬਦ ਉੱਤੋਂ ਅਕਾਲ ਪੁਰਖ ਵੱਲੋਂ ਆਉਂਦੇ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਉਹ ਫਿਰ ਗੁਰੂ ਨਾਨਕ ਨੂੰ ਜਿਸ ਵੇਲੇ ਮਹੱਲੇ ਪੰਜਵੀਂ ਨੂੰ ਬਾਣੀ ਆਈ, ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਏ ਕਹਿਤ ਪਹੁਤਾ, ਵੀ ਮੈਂ ਤਾਂ ਹਾਲੀ ਮਹਿਲ ਪਾਇਆ ਨਹੀਂ ਅਤੇ ਉੱਤੇ ਮਹੱਲਾ ਕਿੱਦਾਂ ਲਿਖ ਸਕਦੇ? ਗੁਰੂ ਅਰਜਨ ਦੇਵ ਸੀ, ਇਹ ਬਾਅਦ 'ਚ ਲਿਖੇ ਜਾਂਦੇ। ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਏ ਕਹਿਤ ਪਹੁਤਾ। ਇਸ ਕਰਕੇ ਉਹ ਸ਼ਬਦ ਦੇ ਵਿੱਚ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਵੀ ਉੱਤੇ ਮਹੱਲਾ ਅਗਲਾ ਗੁਰੂ ਲਿਖਦਾ ਸੀ। ਇਸ ਕਰਕੇ ਰਹਾਓ ਪਹਿਲਾਂ ਆਉਂਦਾ ਸੀ, ਸ਼ਬਦ ਆਉਂਦਾ ਸੀ ਔਰ ਰਹਾਓ ਆਇਆ ਐ ਸ਼ਬਦ ਦਾ, ਔਰ ਉੱਤੇ ਗੌੜੀ ਮਹੱਲਾ ਪੰਜਵਾਂ ਹੈ। ਗੁਰੂ ਅਰਜਨ ਦੇਵ ਜੀ ਨੂੰ ਰਹਾਓ ਆਇਆ ਕੀ ਆਇਆ?
ਜੋਗ ਜੁਗ ਤੇ ਸੁਣੇ ਆਇਓ।
ਸਮਝ ਗਏ, ਸਾਰਾ ਸ਼ਬਦ ਸਮਝ ਗਏ। ਸਾਰੇ ਸ਼ਬਦ 'ਚ ਜਿਹੜਾ ਰਹਾਓ ਹੈ ਇਹ ਕੀ ਚੀਜ਼ ਹੈ? ਰਹਾਓ ਆਇਆ ਕਿੱਥੋਂ? ਇਹ ਵੀ ਬਾਣੀ 'ਚ ਲੈਣਾ, ਮਹੱਲੇ ਪਹਿਲੇ ਦੀ ਬਾਣੀ ਆਉਂਦੀ ਹੈ। ਮੰਤ ਰਾਜੀ ਚੇਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ, ਮੰਤ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਪੀਤਰ ਸੋ ਸੌ ਤੋਲੀ ਏਨ ਬਿੱਦੇ ਚਿੱਤ ਰਹਾਵਾਂ। ਇੱਥੋਂ ਆਇਆ ਜੇ ਤੂੰ ਆਹ ਤਰਕੀਬ ਕਰ ਗਿਆ, ਗੁਰੂ ਨਾਨਕ ਪਾਤਸ਼ਾਹ ਕਹਿੰਦਾ ਮੈਂ ਆਪਣਾ ਚਿੱਤ ਇੱਦਾਂ ਖੜਾ ਕਰਦਾ। ਮੰਤ ਰਾਜੀ ਮਨ ਤੱਕੜੀ ਹੈ ਔਰ ਤਰਾਜ਼ੂ ਨਹੀਂ ਲਿਖਿਆ, ਉਰਦੂ ਦਾ ਲਫਜ਼ ਹੈ ਤਰਾਜ਼ੂ, ਲੇਕਿਨ ਤਰਾਜੀ ਲਿਖ ਦਿੱਤਾ, ਬੈਲੈਂਸ ਹੈ ਬਈ, ਮਨ ਤਰਾਜੀ ਔਰ ਜਿਹੜਾ ਵਿੱਚ ਚਿੱਤ ਹੈ, ਇੱਕ ਪਲੜੇ 'ਚ ਮੈਂ ਚਿੱਤ ਪਾ ਦਿੰਦਾ, ਉਹਦੇ ਦੋ ਛਾਬੇ ਹੁੰਦੇ ਤੱਕੜੀ ਦੇ, ਇੱਕ ਪਲੜੇ 'ਚ ਮੈਂ ਆਪਣਾ ਚਿੱਤ ਪਾ ਦਿੰਦਾ, ਦੂਸਰੇ 'ਚ ਮੈਂ ਭਾਰ ਪਾ ਦਿੰਦਾ ਜਿਹੜਾ ਕਿ ਲੋਡ ਕਰਨਾ ਹੁੰਦਾ ਦੂਸਰੇ ਨੂੰ। ਇਸ ਕਰਕੇ ਮਨ ਤਰਾਜੀ ਚਿੱਤ ਤੁਲਾ, ਤੁਲਾ ਕਹਿੰਦੇ ਜਿਹੜਾ ਭਾਰ ਪਾਉਂਦੇ ਆ ਵਿੱਚ, ਤੋਲਣ ਵਾਲਾ ਜਿੰਨਾ ਵੀ ਲੋਡ ਕਰਦੇ ਆ ਉਸ ਭਾਰ ਨੂੰ ਵਜ਼ਨ ਨੂੰ ਤੁਲਾ ਕਹਿੰਦੇ। ਇਸ ਕਰਕੇ ਮਹਾਰਾਜ ਮਨ ਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ, ਵਿਚਾਰ ਉੱਠਦੇ, ਫੁਰਨੇ ਉੱਠਦੇ, ਉਹ ਮਨ, ਉਹ ਚਿੱਤ ਹੈ। ਮਨ ਬਹੁਤ ਵੱਡਾ ਸਮੁੰਦਰ ਹੈ, ਇਹਦੇ ਵਿੱਚ ਜਿਹੜੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ, ਉਹ ਚਿੱਤ ਹੈ ਸਾਡਾ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਚਿੱਤ ਟਿਕਾ ਕੇ ਨਾਮ ਜਪਣ ਨੂੰ ਕਹਿੰਦੇ ਆ, ਜਿੰਨਾ ਤੂੰ ਨਾਮ ਬਾਕੀ ਜਪਦਾ ਤੂੰ ਐਵੇਂ ਖਪ ਖਪ ਖੁਆਰ ਹੁੰਦਾ। ਦੇਖੋ ਜਿੱਚਰ ਇਹ ਚਿੱਤ ਲਹਿਰੀ ਵਿੱਚ ਹੈ, ਜਿਨ ਚੱਕਰ ਇਹਦੇ ਫੁਰਨੇ ਅੰਦਰੋਂ ਉੱਠਦੇ, ਤੂੰ ਨਾਮ ਜਪ ਰਿਹਾ ਨਾਲੇ ਸਭ ਕੁਛ ਸੋਚੀ ਜਾਂਦਾ, ਸਭ ਸਕੀਮਾਂ ਬਣਾਈ ਜਾਂਦਾ ਤੂੰ, ਇਹਦੀਆਂ ਲਹਿਰਾਂ ਖਤਮ ਨਹੀਂ ਹੋਈਆਂ ਵੇਵਸ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਤਿੱਚਰ ਹਉਮੈ ਬਹੁਤ ਹੰਕਾਰ, ਸੇਵਾ ਥਾਏ ਨਾ ਪਵੇ ਤਿਸ ਕੀ, ਖਾਪ ਖਾਪ ਹੋਏ ਖੁਆਰ, ਨਾਨਕ ਸੇਵਕ ਸੋ ਆਖੀਏ ਜੋ ਸਿਰ ਧਰੇ ਉਤਾਰ। ਸਿਰ ਧਰਨ ਦਾ ਮਤਲਬ ਆ ਆਪਣੀ ਚਤੁਰਾਈ, ਆਪਣੀ ਕ੍ਰਿਟਿਸ, ਆਪਣਾ ਜਿਹੜੀ ਆ ਤੂੰ ਉਕਤਬਾਜ਼ੀ ਕਰਦਾ ਆਪਣੇ, ਉਹਦੇ ਬਾਣੀ ਦੇ ਅੱਗੇ ਕੋਈ ਚਤੁਰਾਈ ਨਾ ਕਰੇ। ਜੋ ਸਿਰ ਧਰੇ ਉਤਾਰ, ਸਾਡੇ ਈਡੀਅਮ ਚੱਲਣਗੇ ਬਾਣੀ 'ਚ, ਇਹ ਨਹੀਂ ਭਾਈ ਸਿਰ ਵੱਢ ਕੇ ਦੇ ਦੇਣਾ। ਸਿਰ ਉਤਾਰਨ ਦਾ ਮਤਲਬ ਆ ਆਪਣੀ ਮਤ ਬਾਣੀ ਦੇ ਸ਼ਬਦ ਦੇ ਥੱਲੇ ਰੱਖ, ਉਹਦੇ ਉੱਤੋਂ ਦੀ ਨਾ ਲਿਆ, ਔਰ ਸ਼ਬਦ ਨੂੰ ਸ਼ਬਦ ਨਾਲ ਸਮਝ, ਆਪਣੀ ਮਤ ਨਾਲ ਨਾ ਸਮਝ। ਇਸ ਕਰਕੇ ਜਿੱਚਰ ਏ ਮਨ ਲਹਿਰੀ ਵਿੱਚ ਹੈ, ਤਿੱਚਰ ਹਉਮੈ ਬਹੁਤ ਹੰਕਾਰ, ਸੇਵਾ ਥਾਏ ਨ ਪਵੇ ਤਿਸ ਕੀ, ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋ ਆਖੀਏ ਜੋ ਸਿਰ ਧਰੇ ਉਤਾਰ। ਉਹ ਹੈ ਆਪਣੇ ਫੁਰਨੇ ਬੰਦ ਕਰੇ, ਇੱਕ ਚਿੱਤ ਹੋ ਕੇ, ਇਹ ਹੈ ਇੱਕ ਮਹਾ ਇੱਕ ਤੱਕ ਮਨ ਤਰਾਜੀ ਚਿੱਤ ਤੁਲਾ, ਤੇਰੀ ਜਿਹੜੀ ਸੇਵਾ ਹੈ ਨਾਮ ਜਪਣ ਦੀ, ਉਹਦੇ ਨਾਲ ਫਿਰ ਮੈਂ ਖੜਾ ਹੋ ਜਾਂਦਾ ਸਾਰਾ। ਜਦੋਂ ਇਹ ਖੜਾ ਹੋ ਗਿਆ ਇਹ ਰਹਾਉ ਹੈ। ਇਸ ਕਰਕੇ ਸਾਰਾ ਸ਼ਬਦ ਪੜ੍ਹੋ, ਪਰ ਜਿੱਥੇ ਰਹਾਉ ਆ ਗਿਆ, ਜੇ ਤੁਸੀਂ ਤੇਜ਼ ਵੀ ਪੜ੍ਹ ਰਹੇ ਹੋ ਤਾਂ ਇਹ ਸਪੀਡ ਬ੍ਰੇਕਰ ਹੈ, ਜਿੱਦਾਂ ਸਪੀਡ ਬ੍ਰੇਕਰ ਲਾਏ ਹੁੰਦੇ ਨਾ ਸੜਕਾਂ 'ਤੇ, ਉਹ ਵੀ ਇੱਥੇ 'ਤੇ ਖੜਾ ਹੋ ਜਾ, ਇੰਨੇ 26 ਪਤਰੇ ਤੂੰ ਜ਼ਰੂਰੀ ਤੇਜ਼ ਤੇਜ਼ ਪੜ੍ਹੀ ਜਾਣੇ ਆ, ਇੱਥੇ ਖੜੋ, ਰਹਾਉ ਨੂੰ ਸਮਝ ਕੇ ਫੇਰ ਗਾਂ ਨੰਘ, ਇੱਥੇ ਹੌਲੀ ਸਪੀਡ ਕਰ। ਰਹਾਉ ਐਡੀ ਜ਼ਰੂਰੀ ਚੀਜ਼ ਹੈ, ਇਸੇ ਕਰਕੇ ਰਹਾਉ ਲਈ ਹੀ ਸਾਰਾ ਸ਼ਬਦ ਆਉਂਦਾ ਹੈ, ਔਰ ਰਹਾਉ ਹੀ ਅਸਥਾਈ ਬਣਾਉਣਾ ਚਾਹੀਦਾ ਹੈ। ਸ਼ਬਦ ਜਿਹੜਾ ਬਣਾ ਅਸੀਂ ਸਥਾਈ ਬਣਾਉਂਦੇ ਨੇ, ਲੋਕਾਂ ਨੂੰ ਖੁਸ਼ ਕਰਨ ਲਈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ ਤਾਂ ਰਹਾਉ ਦੀ ਤਾਂ ਉਹਦੇ ਕੋਲੋਂ ਬਿਲਕੁਲ ਹੀ ਉਲਟੀ ਆ, ਉਹਨਾਂ ਨਾਲ ਮਾਇਆਧਾਰੀਆਂ ਦਾ ਭੋਗ ਹੀ ਪਾਤਾ। ਰਹਾਉ ਜਾ ਕੇ ਪੜ੍ਹੋ ਸ਼ਬਦ ਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ, ਰਹਾਉ ਦੀ ਤੁੱਕ ਨਹੀਂ ਹੈ। ਰਹਾਉ ਦੀ ਤਾਂ ਗਾਓਗੇ ਤਾਂ ਆਪੇ ਤੁਹਾਨੂੰ ਸਮਝ ਆ ਜੂ ਵੀ ਇਹ ਅਸੀਂ ਉਲਟੇ ਸ਼ਬਦ ਬਣਾ ਰਹੇ। ਰਹਾਉ ਆਪਣੇ ਜਿਹੜੀ ਰਹਾਉ ਦੀ ਤੁੱਕ ਹੈ ਦਿੱਤੀ ਲਿਖੀ ਹੈ। ਇਸ ਕਰਕੇ ਮੈਂ ਤਾਂ ਹਮੇਸ਼ਾ ਕਿਹਾ ਕਰਦਾ ਵੀ ਰਹਾਉ ਦੀ ਤੁੱਕ ਸਾਫ਼ ਪਤਾ ਲੱਗ ਜੂ, ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਊੜੇ ਨੂੰ ਔਂਕਰ ਅਤੇ ਅਖਰੋਟ ਜਿੱਡਾ ਪਿਆ, ਅਖਰੋਟ ਜਿੱਦਾਂ ਉਹਨੂੰ ਅਸੀਂ ਨਿਗਲੈਕਟ ਕਰਕੇ ਸਭ ਕੁਝ। ਇਸ ਕਰਕੇ ਬੜੀ ਮਹੱਤਤਾ ਹੈ, ਇੱਕ ਸ਼ਬਦ ਸਮਝ ਗਏ ਸਾਰੇ, ਇਸੇ ਚਿਪ ਸਭ ਦੀ ਸੇਮ ਬਲਾਕ, ਸਾਰੇ ਸ਼ਬਦ ਭਗਤਾਂ ਦੇ ਵੀ ਅਤੇ ਮਹੱਲਿਆਂ ਦੇ ਵੀ ਇਸ ਟਾਈਪ ਦੀ ਆਇਆ, ਸਿੱਖਾਂ ਨੂੰ ਕੋਈ ਸ਼ਬਦ ਨਹੀਂ ਆਇਆ। ਅਸੀਂ ਇਹ ਵੀ ਤੁਹਾਨੂੰ ਦੱਸ ਦਈਏ, ਸ਼ਬਦ ਦੀ ਵਡਿਆਈ, ਸ਼ਬਦ ਆਏ ਮਹੱਲਿਆਂ ਨੂੰ ਆਏ, ਸ਼ਬਦ ਆਏ ਗੁਰੂਆਂ ਨੂੰ ਆਏ, ਸ਼ਬਦ ਆਏ ਅਤੇ ਸਿੱਖਾਂ ਨੂੰ ਨਹੀਂ ਆਏ, ਸ਼ਬਦ ਆਏ ਅਤੇ ਭਗਤਾਂ ਨੂੰ ਆਏ, ਜਾਂ ਫਿਰ ਉਹ ਯੁੱਗ ਪੁਰਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਬਦ ਆਏ, ਜਿਹੜੇ ਤੁਸੀਂ ਸੁੰਦਰ ਗੁਟਕੇ 'ਚ ਦੇਖਦੇ ਹੋ। ਸ਼ਬਦ ਕਿਤੇ ਕਿਸੇ ਨੂੰ ਆਇਆ ਹੀ ਨਹੀਂ, ਹੋਰ ਸ਼ਬਦ ਸਤਿਯੁਗ ਨਹੀਂ ਆਏ, ਸਤਿਗੁਰ ਤ੍ਰੇਤਾ ਦੁਆਪਰ 'ਚ ਨਹੀਂ ਆਏ, ਸਤਿਗੁਰ ਕਲਯੁਗ 'ਚ ਆਏ, ਔਰ ਕਲਯੁਗ 'ਚ ਵੀ ਪੰਜਾਬ ਦੀ ਧਰਤੀ 'ਤੇ ਆਏ, ਔਰ ਸਾਡੀ ਮਾਂ ਬੋਲੀ ਗੁਰਮੁਖੀ ਲਿਪੀ 'ਚ ਆਏ ਸ਼ਬਦ, ਇਹਨਾਂ ਦੀ ਐਡੀ ਵੱਡੀ ਵਡਿਆਈ ਹੈ। ਇਸ ਕਰਕੇ ਸ਼ਬਦ ਸਿਰਫ ਭਗਤਾਂ ਨੂੰ ਅਤੇ ਮਹੱਲਿਆਂ ਨੂੰ ਔਰ ਸਿੱਖਾਂ ਨੂੰ ਵੀ ਬਾਣੀ ਆਈ ਮਹਾਰਾਜ ਨੇ, ਉਹ ਵੀ ਸਾਂਭੀ ਪਿੱਛੇ ਪੱਟਾਂ ਦੀ ਸਾਰੀ, ਲੇਕਿਨ ਅਲੱਗ ਚੀਜ਼ ਹੈ, ਲੈਵਲ ਆਪਣਾ ਆਪਣਾ ਹੈ। ਮਹੱਲੇ ਸਭ ਤੋਂ ਪਹਿਲਾਂ ਆਉਣਗੇ, ਫਿਰ ਆਏਗੀ ਭਗਤਾਂ ਦੀ ਬਾਣੀ, ਔਰ ਭਗਤਾਂ ਵਿੱਚੋਂ ਵੀ ਸ਼੍ਰੋਮਣੀ ਭਗਤ ਕਬੀਰ ਜੀ ਦੀ ਪਹਿਲਾਂ ਬਾਣੀ ਆਏਗੀ, ਔਰ ਉੱਥੋਂ ਬਾਅਦ ਮਹੱਲਿਆਂ ਦੇ ਉੱਤੇ ਨਾਂ ਨਹੀਂ ਹੋਏਗਾ, ਭਗਤਾਂ ਦੀ ਬਾਣੀ ਦੇ ਉੱਤੇ ਹੋਏਗਾ ਬਾਣੀ ਨਾਮ ਦਿਓ ਜੀ ਕੀ। ਇਹ ਆਪਣੇ ਆਪਣੇ ਲੈਵਲ ਹੈ। ਅਸੀਂ ਉਸ 'ਤੇ ਆ ਰਹੇ ਸੀ ਵੀ ਜਿਹੜਾ ਰਹਾਉ ਹੈ ਇਹ ਪਿਵਟ ਆਫ ਦੀ ਗੇਮ ਹੈ ਔਰ ਇਹ ਪਹੀਏ ਦਾ ਐਕਸਲ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰ ਜਿਹੜਾ ਰਹਾਉ ਇਹਦੇ ਦੁਆਲੇ ਸਾਰੇ ਭਾਵ ਅਰਥ ਸ਼ਬਦ ਦੇ ਪਾਉਣੇ ਹੈ। ਆਓ ਇਹ ਸ਼ਬਦ ਇੱਕ ਸੈਂਪਲ ਦਾ ਲਈਏ ਭਈ ਉਸ ਵੇਲੇ ਕੀ ਹਾਲਤ ਸੀ ਜਿਸ ਵੇਲੇ ਆ ਸਾਰੀ ਸਿੱਖੀ ਪਹਿਲਾਂ ਗੁਰੂ ਨਾਨਕ ਨਾਲ ਤੋਰੀ, ਇਹਨਾਂ ਯੋਗੀਆਂ ਦਾ ਪਰਮਾਰ ਸੀ ਸਾਰੇ ਹਿੰਦੁਸਤਾਨ 'ਚ। ਇਹਨਾਂ ਯੋਗੀਆਂ ਨਾ ਆਪਣੇ ਯੋਗ ਵਿੱਦਿਆ ਨਾਲ ਜਾਂ ਰਿਧੀਆਂ ਸਿੱਧੀਆਂ ਇਹਨਾਂ ਕੋਲ ਬੜੀਆਂ ਹੁੰਦੀਆਂ ਸੀ, ਬੜੇ ਕਠਿਨ ਤਪ ਜੰਗਲਾਂ ਜਾ ਕੇ ਕਰਨੇ, ਔਰ ਇਹਨਾਂ ਨਾਲ ਸਾਰੇ ਗ੍ਰਿਸਤੀ ਮੁੱਠੀ 'ਚ ਫੰਦ ਕੀਤੇ ਸੀ ਸਾਰੇ। ਇਹੋ ਹੀ ਵਰ ਦਿੰਦੇ ਸੀ, ਸ਼ਰਾਬ ਦਿੰਦੇ ਸੀ, ਗ੍ਰਿਸਤੀ ਡਰਦੇ ਸੀ। ਔਰ ਕੋਈ ਬਾਬਾ ਗੁਰੂ ਬਾਬਾ ਨਾਨਕ ਆਇਆ, ਉਹਨੇ ਫਿਰ ਸ਼ਬਦ ਦਿੱਤਾ ਵੀ ਇਹ ਸਾਰਿਆਂ ਨੂੰ ਉਹ ਗ੍ਰਿਸਤੀਆਂ ਨੂੰ ਹੇਠ ਕਰਦੇ ਸੀ, ਆਪ ਵੀ ਆਪਣੀਆਂ ਸਭ ਕੁਝ ਘਰ ਬਾਰ ਛੱਡ ਕੇ ਜੰਗਲਾਂ 'ਚ ਉਲਟਾ ਰਾਸਤਾ ਸੀ, ਤਾਂ ਗੁਰੂ ਬਾਬੇ ਨਾਨਕ ਨਾਲ ਆਣ ਕੇ ਸ਼ਬਦ ਦਿੱਤੇ ਔਰ ਯੋਗੀਆਂ ਦੇ ਅਗੇਂਸਟ ਫਿਰ ਉਹਨਾਂ ਦੇ ਨਾਲ ਪੂਰੀ ਗੋਸ਼ਟੀਆਂ ਕੀਤੀਆਂ ਔਰ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਤੁਹਾਡਾ ਰਾਸਤਾ ਠੀਕ ਨਹੀਂ। ਉਹ ਫਿਰ ਮੰਨ ਗਏ ਬਾਬੇ ਦੇ ਅੱਗੇ ਵੀ ਬਾਬਾ ਵਾਕਿਆ ਤੇਰਾ ਸ਼ਬਦ ਸੁਰਤ ਦਾ ਜਿਹੜਾ ਰਾਸਤਾ ਔਰ ਤੂੰ ਗ੍ਰਿਸਤ ਕਰਦਿਆਂ ਹੋਇਆਂ ਵੀ ਸਭ ਕੁਛ ਐਡਾ ਵੱਡਾ ਤੇਰਾ ਗਿਆਨ, ਉਹ ਅਸੀਂ ਹੌਲੀ ਹੌਲੀ ਲਿਆਵਾਂਗੇ। ਲੇਕਿਨ ਇਹ ਵੀ ਬਾਬੇ ਨਾਲ ਪਹਿਲਾ ਰੈਵੋਲਿਊਸ਼ਨਰੀ ਗਿਆਨ ਚੱਕਿਆ ਵੀ ਜਿਹੜੀ ਯੋਗ ਦੀ ਯੋਗਤਾ ਇਹ ਯੋਗੀਆਂ ਕੋਲ ਨਹੀਂ ਹੈ, ਮੇਰੇ ਸਤਿਗੁਰ ਅਕਾਲ ਪੁਰਖ ਨਾਲ ਮੈਨੂੰ ਭੇਜੀ ਹੈ ਯੋਗ। ਹੁਣ ਗੁਰੂ ਨਾਨਕ ਦਾ ਗੁਰੂ ਕਿਹੜਾ ਸੀ? ਸਾਨੂੰ ਸਵਾਲ ਆਉਂਦੇ ਹੈ, ਈਮੇਲਾਂ ਆਉਂਦੀਆਂ, ਭਾਈ ਸਾਹਿਬ ਤੁਸੀਂ ਕਹਿੰਦੇ ਗੁਰੂ ਨੇ ਗੁਰੂ ਦੀ ਦੇਹ ਨਹੀਂ ਕੋਈ, ਬਾਬੇ ਨਾਨਕ ਨੂੰ ਕਿਹਨੇ ਗੁਰਮੰਤਰ ਦਿੱਤਾ ਸੀ? ਨਾਮ ਧਾਰੀਏ ਬੜੇ ਅੱਛੇ ਨਾਮ ਜਪਣ ਵਾਲੇ, ਲੇਕਿਨ ਸਾਨੂੰ ਅਸੀਂ ਬੜੇ ਖੁਸ਼ ਹੁੰਦੇ ਹਾਂ ਕਿਉਂਕਿ ਕ੍ਰਿਟੀਸਿਜ਼ਮ ਇਜ਼ ਦੀ ਹੈਲਦੀ ਪੋਜੀਸ਼ਨ। ਜਿੰਨਾ ਕੋਈ ਇਸ ਗਿਆਨ 'ਤੇ ਕ੍ਰਿਟੀਸਾਈਜ਼ ਕਰੇਗਾ, ਅਸੀਂ ਜੇ ਮਿਹਨਤ ਕਰੀਏ ਉਨਾ ਗਿਆਨ ਚਮਕੇਗਾ, ਰਾਹ ਦਏਗਾ। ਉਹ ਕਹਿੰਦੀ ਤੁਸੀਂ ਕਹਿੰਦੇ ਹੋ ਦੇਹ 'ਚ ਗੁਰੂ ਨਹੀਂ ਕਰਨਾ, ਗੁਰੂ ਨਾਨਕ ਨੇ ਕਿਹਦੇ ਕੋਲੋਂ ਗੁਰਮੰਤਰ ਲਿਆ ਸੀ? ਅਸੀਂ ਕਿਹਾ ਉਹਨਾਂ ਨੂੰ ਗੁਰਮੰਤਰ ਉਹਨਾਂ ਨੇ ਆਪ ਆਪਣੀ ਕਲਮ ਤੋਂ ਲਿਖ ਦਿੱਤਾ ਵੀ ਮੈਨੂੰ ਅੱਖਰ ਜਿਹੜੇ ਆਏ ਸੀ ਨਾਨਕ ਅੱਖਰ ਅਖੇਓ ਆਪੇ ਮੈਨੂੰ ਉਸ ਅਕਾਲ ਪੁਰਖ ਨੇ ਅੱਖਰ ਆਖੇ ਸੀ। ਔਰ ਦੁਨੀਆਂ ਜਾਣਦੀ ਬੜੀ ਬੜੀ ਵੀ ਇਹ ਵਾਹਿਗੁਰੂ ਗੁਰਮੰਤਰ ਪਹਿਲਾਂ ਯੁੱਗਾਂ 'ਚ ਨਹੀਂ ਸੀ, ਵੇਦਾਂ 'ਚ ਨਹੀਂ ਸੀ, ਇਹ ਗੁਰੂ ਨਾਨਕ ਦੇ ਹਿੱਸੇ 'ਚ ਆਇਆ। ਇਸ ਕਰਕੇ ਨਾਨਕ ਅੱਖਰ ਅਖੇਓ ਆਪੇ ਲਹੇ ਭਰਾਂਤ ਹੋਵੇ ਜਿਸ ਦਾਤੇ। ਫਿਰ ਉਹ ਜਿਹੜਾ ਆਪ ਪਹਿਲਾ ਸ਼ਬਦ ਸ੍ਰੀ ਰਾਗ ਦਾ, ਮੈਂ ਉਹ ਚੀਜ਼ਾਂ ਦੱਸ ਰਿਹਾ ਜਿਹੜੀਆਂ ਕਿ ਸਿੱਖੀ ਗਾਂ ਕਈਆਂ ਦਾ ਭਲਾ ਕਰ ਜਾਣਗੇ, ਪਹਿਲਾ ਸ਼ਬਦ। ਔਰ ਗੁਰੂ ਨਾਨਕ ਦੇਵ ਜੀ ਬਾਬਾ ਜੀ ਉਹ ਸ੍ਰੀ ਮਹੱਲਾ ਪਹਿਲਾ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਜੀ, ਉਹ 'ਚ ਅਗਲੀਆਂ ਲਾਈਨਾਂ ਆਉਂਦੀਆਂ, ਮੈਂ ਆਪਣਾ ਗੁਰ ਪੂਛ ਦੇਖਿਆ। ਮੈਂ ਉਹਨੂੰ ਪੁੱਛਿਆ ਉਹ ਗੁਰ ਦੇ ਰਾਰੇ ਨੂੰ ਔਂਕੜ ਹੈ, ਇਹ ਸਾਡਾ ਉਹ ਗੁਰ ਹੈ ਜਿਹੜਾ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਉਹ ਅਕਾਲ ਪੁਰਖ ਆ ਸਾਡਾ ਗੋਰਖ, ਯੋਗੀਆਂ ਦਾ ਸੀ ਉਹਦਾ, ਬ੍ਰਹਮਾ ਹਿੰਦੂਆਂ ਦਾ ਸੀ ਦੇਵਤਾ ਵੱਡਾ, ਈਸ਼ਰ ਮਹਾਦੇਵ, ਇਹ ਸਾਰਿਆਂ ਦਾ ਕੰਮ ਸਾਡਾ ਇਕੱਲਾ ਗੁਰ ਹੀ ਕਰਦਾ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਦੀਨ ਦਿਆਲ ਭਏ ਕਿਰਪਾਲਾ, ਆਪਣਾ ਨਾਮ ਆਪ ਜਪਾਇਆ। ਗੁਰੂ ਗੁਰ ਗੁਰੂ ਗੁਰ ਗੁਰੂ ਸੁਣ ਕੰਨ ਰੇ, ਗੁਰੂ ਗੁਰ ਗੁਰੂ ਗੁਰ ਜਪੇ ਪ੍ਰਾਣੀ ਹੋ, ਤੋ ਗੁਰੂ ਗੁਰੂ ਜਪੇ ਮੀਤ ਹਮਾਰੇ। ਸਾਡਾ ਸ਼ਬਦ ਪੂਰਾ ਵਾਹਿਗੁਰੂ ਹੈ, ਲੇਕਿਨ ਇਹਦਾ ਅੱਧਾ ਹਿੱਸਾ ਲਿਖਾਇਕ, ਐਸਾ ਸਭ ਕੁਛ ਬਾਣੀ 'ਚ ਲਿਖਿਆ। ਇਸ ਕਰਕੇ ਯੋਗੀਆਂ ਨਾਲ ਜਿਹੜਾ ਸੀ ਬਾਬਾ ਨਾਨਕ, ਉਹਨੇ ਕਿਹਾ ਵੀ ਮੈਂ ਇਹ ਜਿਹੜੀਆਂ ਤੁਹਾਡੀਆਂ ਯੋਗ ਦੀਆਂ ਯੋਗਤਾ ਨਾ, ਮੇਰੇ ਜਿਹੜਾ ਅਕਾਲ ਪੁਰਖ ਗੁਰੂ ਹੈ, ਹੁਣ ਸਮਝ ਗਿਆ ਵੀ ਜਿਹੜਾ ਬਾਬੇ ਨਾਨਕ ਦਾ ਗੁਰੂ ਉਹ ਸਿੱਖੀ ਦਾ ਗੁਰੂ। ਬਾਬਾ ਨਾਨਕ ਤਾਂ ਸਾਫ ਲਿਖਦਾ
ਗੁਰ ਪਰਮੇਸ਼ ਨਾਨਕ ਭੇਟਿਓ,
ਗੁਰ ਪਰਮੇਸ਼ਰ ਆਪ ਸ਼ਬਦ ਦਿੰਦੇ ਹੋ
ਕਿ ਮੈਂ ਗੁਰ ਪਰਮੇਸ਼ਰ ਨੂੰ ਭੇਟਿਆ ਹੈ, ਅੰਦਰ ਆਇਆ ਉਹ ਮੇਰੇ। ਔਰ ਗੁਰ ਪਰਮੇਸ਼ਰ ਨੇ ਕਾਹਦੇ ਨਾਲ ਭੇਟਿਆ?
ਸਾਚੇ ਸ਼ਬਦ
ਖਨਾਨ ਕੇ ਸ਼ਬਦ ਨਾਲ ਸਮਝਾ ਦਿੱਤਾ ਸੀ ਕਿ
ਮੋਕੋ ਸਤਿਗੁਰ ਸ਼ਬਦੇ ਬੁਝਾਇਓ,
ਸਤਿਗੁਰੂ, ਸਤਿਗੁਰੂ ਗੁਰੂ ਨਾਨਕ ਦੇ ਅੰਦਰ ਪੂਰੇ ਦਾ ਪੂਰਾ ਸਤਿਗੁਰ ਆਇਆ, ਸਾਰੇ ਦਸਾਂ ਗੁਰੂਆਂ 'ਚ ਸਾਰੇ। ਹੁਣ ਵੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਪੰਜਾਂ ਪਿਆਰਿਆਂ ਦੀ ਖੇਡ ਹੀ ਤਦੇ ਹੋਈ ਸੀ ਵੀ ਉਹ ਵਰਤਿਆ ਸੀ। ਗੁਰਸਿੱਖਾਂ ਅੰਦਰ ਸਤਿਗੁਰ ਵਸਤੇ, ਉਹ ਕੀ ਹੋਈ ਸੀ? ਤੁੱਕ ਪਹਿਲਾਂ ਦੀ ਆਈ ਹੈ, ਚੋਣ ਕੱਢੇ ਲੱਦੋਂ ਵਾਏ, ਐਸੇ ਸਤਿਗੁਰ ਦੀ ਕਲਾ ਵਰਤੀ ਔਰ ਉਹਨਾਂ 'ਚ ਵਰਤਿਆ। ਇਸ ਕਰਕੇ ਸਤਿਗੁਰ ਸਦਾ ਸਦਾ ਹੈ, ਸਤਿਗੁਰ ਯੁੱਗਾਂ ਤੋਂ ਹੈ, ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ, ਅਸੀਂ ਬਾਣੀ ਦੇ ਰਹੇ ਹਾਂ। ਇਸ ਕਰਕੇ ਐਡੀਆਂ ਵੱਡੀਆਂ ਚੀਜ਼ਾਂ ਸੁੱਕੀਆਂ ਜਿਹੜੀਆਂ ਅਸੀਂ ਦੂਸਰਿਆਂ ਨੂੰ ਸਮਝਾ ਨਹੀਂ ਸਕਦੇ ਸੀ, ਲੇਕਿਨ ਬਾਣੀ ਤੁਹਾਡੇ ਕੋਲ ਹੈ। ਹੋਰਾਂ ਦਾ ਭਲਾ ਹੋਜੂ ਕਈਆਂ ਦਾ, ਵੀ ਉਹਦਾ ਸਤਿਗੁਰਾ ਦੇਹ ਨਹੀਂ ਹੈ, ਅੰਦਰ ਆਉਂਦਾ ਹੈ ਔਰ ਉਹਦੇ ਸ਼ਬਦ ਦੇ ਨਾਲ ਜਿਹੜਾ ਗੁਰਮੰਤਰ ਹੈ ਉਹਦੇ ਨਾਲ ਉਹ ਆਣ ਕੇ ਬੁਝਾਉਂਦਾ ਹੈ, ਬੁਝਾਉਂਦਾ ਹੈ। ਗੁਰਾਂ ਇੱਕ ਦੇ ਬੁਝਾਈ, ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਦੋ ਇੱਕ ਵਾਰੀ ਇੱਕ ਆਇਆ ਇਹਦੇ 'ਚ ਜਪ ਬਾਣੀ 'ਚ, ਪਹਿਲੇ ਇੱਕ ਦੇ ਔਂਕੜ ਨਹੀਂ ਹੈ, ਅਗਲੇ ਦੇ ਇੱਕ ਨੂੰ ਔਂਕੜ ਹੈ। ਕਿਉਂ? ਇੱਕੋ, ਉਹਨੂੰ ਇੱਕੋ ਪੜ੍ਹਨਾ, ਪਹਿਲਾਂ ਇੱਕ ਹੈ। ਗੁਰਾਂ ਨੇ ਮੈਨੂੰ ਇੱਕ ਵਚਨ ਦੇ ਕੇ, ਗੁਰਾਂ ਇੱਕ ਦੇ ਬੁਝਾਈ, ਮੈਨੂੰ ਬੁਝਾਤਾ ਕਿ ਸਭਨਾਂ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ। ਦੋ ਔਂਕੜ ਉੱਥੇ ਲਹਿਦਾ ਕਰਦਾ ਜਪ ਦੇ, ਬੜੀ ਭਾਰੀ ਬਾਣੀ ਹੈ, ਅਸੀਂ ਧਿਆਨ ਨਾਲ ਦੇਖੀਏ। ਇਸ ਕਰਕੇ ਉਹ ਉੱਥੇ ਵੀ ਹੈ,
ਗੋਰਾ ਇੱਕ
ਬਜਾਇਆ
ਮੋਕੋ ਸਤਿਗੁਰ ਸ਼ਬਦ ਬੁਝਾਇਓ, ਮੋਕੋ ਸਤਿਗੁਰ ਸ਼ਬਦ ਬੁਝਾਇਓ।
ਪਿਛਲੀਆਂ ਚੌਂਕੀਆਂ 'ਚ ਅਸੀਂ ਦੱਸੀ ਆ ਰਹੇ, ਸ਼ਬਦ ਦੋ ਕਿਸਮ ਦੇ ਹੈ ਸਾਰੇ ਸ੍ਰੀ ਗੁਰੂ ਅੰਗਦ ਸਾਹਿਬ। ਇੱਕ ਜਪਣ ਵਾਲਾ ਸ਼ਬਦ ਹੈ, ਗੁਰਮੰਤਰ ਦੇਖੇ ਆ, ਬਚਨ ਪਤਾ ਨਹੀਂ 16-17 ਨਾਂ ਆਉਂਦੇ ਹੈ, ਉਪਦੇਸ਼ ਸਭ ਕੁਛ ਉਹ ਜਪਣ ਵਾਲਾ ਹੈ, ਅੱਖਰ ਨੇ ਉਹ ਜਪਣ ਵਾਲੇ। ਲੇਕਿਨ ਜਿਹੜਾ ਸ਼ਬਦ ਹੈ ਇਹ ਗਿਆਨ ਦੇਣ ਵਾਲੇ ਸ਼ਬਦ ਹੈ, ਇਹ ਵੀ ਸ਼ਬਦ ਹੈ। ਜਿਹੜੇ ਵੀ ਸ਼ਬਦ ਆਏ ਹੈ ਇਹ ਗਿਆਨ ਦੇਣਗੇ, ਇਹਨਾਂ 'ਚ ਗਿਆਨ ਕਲਾ ਹੈ, ਲੇਕਿਨ ਜਪਣ ਵਾਲੇ 'ਚ ਪਾਰਸ ਕਲਾ ਹੈ। ਇਸ ਕਰਕੇ ਐਡਾ ਵੱਡਾ ਗਿਆਨ, ਔਰ ਮਹਾਰਾਜ ਕਹਿੰਦੇ ਮੋ ਕੋਈ ਆਹਦਾ ਸ਼ਬਦ ਇਹ ਬੁਝਾਇਓ, ਇਹ ਗੁਰਮੰਤਰ ਵੱਲ ਇਸ਼ਾਰਾ ਹੈ।
ਮੋ ਕੋ ਸਤਿਗੁਰ ਸ਼ਬਦ,
ਔਰ ਗੁਰੂ ਨਾਨਕ ਦਾ ਸਤਿਗੁਰ ਕੌਣ ਸੀ?
ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇਰਾ, ਹੇ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇਰਾ।
ਗੁਰੂ ਨਾਨਕ ਨਾ ਬਾਹਾਂ ਚੱਕ ਕੇ ਐਲਾਨ ਕੀਤਾ ਸ਼ਬਦ ਰਾਹੀਂ, ਮੈਂ ਕੋਈ ਜਪ ਨਹੀਂ ਕਰਨਾ, ਤਪ ਨਹੀਂ ਕਰਨਾ, ਔਰ ਮੈਂ ਸੰਜਮ ਨਹੀਂ ਕੋਈ ਕਰਨਾ, ਔਰ ਕਿਸੇ ਦੇ ਥੱਲੇ ਔਂਕੜ ਹੈ ਨਹੀਂ। ਕਈ ਥਾਂ ਜਪ ਤਪ ਸੰਜਮ ਦੇ ਥੱਲੇ ਔਂਕੜ ਦੇਖੋਗੇ, ਇੱਥੇ ਗੁਰੂ ਨਾਨਕ ਨਾ ਔਂਕੜੇ ਨਹੀਂ ਪਾਏ, ਕਿਉਂਕਿ ਰਿਜੈਕਟ ਕਰ ਰਹੇ ਨੇ ਬਾਹਰਲਾ ਜਪ, ਬਾਹਰਲਾ ਤਪ, ਬਾਹਰਲਾ ਸੰਜਮ, ਨਹਾਉਣਾ ਧੋਣਾ ਸਾਰਾ ਇੱਥੇ। ਇਹ ਬ੍ਰਹਮਣਵਾਦ ਹੈ, ਸਾਰੀ ਸਾਡਾ ਅੰਦਰਲਾ ਸਭ ਕੁਛ ਹੈ। ਜਿੱਥੇ ਔਂਕੜ ਆ ਜਾਏ ਉਹ ਅੰਦਰਲਾ ਜਪ, ਅੰਦਰਲਾ ਤਪ, ਅੰਦਰਲਾ ਸੰਜਮ, ਉਹ ਸਭ ਅੰਦਰ ਹੈ। ਲੇਕਿਨ ਇੱਥੇ ਇਹ ਨਹੀਂ ਹੈ, ਇੱਥੇ ਔਂਕੜ ਉਡਾ ਗਏ, ਕਿਉਂਕਿ ਮੈਂ ਇੱਕ ਕੰਮ ਨਹੀਂ ਕਰਨੇ। ਮਹਾਰਾਜ ਕਹਿੰਦਾ
ਜਪ ਤਪ ਸੰਜਮ ਕਰਮ ਨਾ ਜਾਣਾ,
ਮੈਂ ਕਰਮ ਕਾਂਡ 'ਚ ਨਹੀਂ ਪੈਣਾ, ਮੈਂ ਕੀ ਕਰਨਾ?
ਨਾਮ ਜਪੀ ਪ੍ਰਭੂ ਤੇ
ਸ਼ਬਦ ਲਾਇਆ ਮਹਾਰਾਜ ਨਾ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆਹੋ ਮੇਰੀ ਜੁਗਤ ਹੈ,
ਜੋਗ ਜੁਗ ਤੇ ਸੁਣੇ ਆਇਓ ਗੁਰ ਤੇ, ਜੋਗ ਜੁਗ ਤੇ ਸੁਣੇ ਆਇਓ ਗੁਰ, ਵਾਹਿਗੁਰ ਸਭ ਦੇ
ਮੇਰੇ ਬਹੁਤ ਘੱਟ ਮੈਂ ਆਈ ਹੈ ਹਾਂ ਹੈ ਗਿਆ ਜਾਂ ਦਾਸਨ ਦਾਸ ਸਾਰ ਬਾਣੀ 'ਚ ਮੋਕੋ ਆ ਗਿਆ ਇਹ ਸ਼ਬਦ ਇਸ ਤਰ੍ਹਾਂ ਦੇ ਹੈ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਦੀ ਆਟੋਬਾਇਓਗ੍ਰਾਫੀ ਹੋਵੇ ਆਪ ਲਿਖ ਰਹੇ ਆਪਣਾ ਜੀ ਵੀ ਮੋਕੋ ਆਪ ਮੈਨੂੰ ਬੁਝਾਇਆ ਅਕਾਲ ਪੁਰਖ ਨੇ ਔਰ ਇਹੋ ਯੋਗਤਾ ਯੋਗ ਦੀ ਸਾਰੀ ਜਿੱਥੇ ਮੋਕੋ ਆਪਣੇ ਆਪਣੇ ਪ੍ਰਥਾਏ ਸ਼ਬਦ ਲਿਖ ਰਹੇ ਨੇ
ਮੋਕੋ ਸਤਿਗੁਰ ਸ਼ਬਦ
ਜੁਗਤ ਕਿਉਂ ਇਹ ਨਾ ਕਹੀ ਔਰ ਸਤਿਗੁਰੂ ਕਲੀਅਰ ਹੋ ਰਿਹਾ ਯੋਗ ਦੀ ਜੁਗਤ ਸਾਡੀ ਸਿੱਖੀ ਦੀ ਕੀ ਹੈ
ਨਾਨਕ ਸਤੇ ਗੁਰ ਭੇਟੇ ਨਾਨਕ ਸਤੇ ਗੁਰ
ਭੇਟੀਏ ਨਹੀਂ ਹੈ ਭੇਟੀਏ ਨਹੀਂ ਹੈ ਭੇਟੇ ਐਂ ਭੇਟ ਕੇ
ਨਾਨਕ ਸਤੇ ਗੁਰ
ਅਸੀਂ ਜੋਗੀਆਂ ਨੂੰ ਘਰ ਨਹੀਂ ਛੱਡਣੇ ਕੁਛ ਨਹੀਂ ਕਰਨਾ ਖੇ ਨਹੀਂ ਮਰਨੀ ਕੋਈ ਤਪ ਨਹੀਂ ਕਰਨਾ ਅਸੀਂ ਕੀ ਹੈ ਕੋਈ ਚੀਜ਼ ਨਹੀਂ ਛੱਡਣੀ ਜ਼ਿੰਦਗੀ ਦੀ ਅਸੀਂ ਕੀ ਕਰਨਾ
ਹੱਸਣ
ਫਿਰ ਕਹੋ
ਹੱਸਣ
ਇਨਕਲਾਬ ਲਿਆਂਦਾ ਸ਼ਬਦਾਂ ਨਾਲ ਉਹ ਕਹਿੰਦੇ ਕੀ ਤੁਸੀਂ ਜੁਗਤਾਂ ਜੋਗ ਦੀਆਂ ਕੱਢੀ ਫਿਰਦੇ ਹੋ
ਜੋਗ ਜੁਗਤੇ ਸੁਣੇ
ਸਤੇ ਗੁਰ ਸ਼ਬਦ ਪੂਜਾ ਸ਼ਬਦ ਦੀ ਹਮੇਸ਼ਾ ਜਿੱਦਾਂ ਲਿਖਿਆ ਦਰਸ਼ਨ ਕਰਕੇ ਸ਼ੁਰੂ ਤੋਂ ਜਿੱਦਾਂ ਸ਼ਬਦ ਲਿਖਿਆ ਅਖੀਰ ਤੱਕ ਬਗੈਰ ਕਿਸੇ ਵਿਚਾਰ ਤੋਂ ਜਾਣਾ ਚਾਹੀਦਾ ਹੈ ਤਾਂ ਕਿ ਜਿੱਦਾਂ ਪਹਿਲਾਂ ਸ਼ਬਦ ਦੇ ਦਰਸ਼ਨ ਕਰਦੇ ਉਹ ਅਖੀਰ ਤੱਕ ਲਿਜਾਓ ਫਿਰ ਇਹਦਾ ਬਬੇਕ ਕਰੋ ਬਾਅਦ 'ਚ ਫਿਰ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲੋ ਅਸੀਂ ਰਹਾਓ ਦੀ ਤੁੱਕ ਥੋੜ੍ਹੀ ਜਿਹੀ ਤਾਂ ਖੋਲੀ ਹੈ ਕਿ ਇਹਦੀ ਇੰਪੋਰਟੈਂਸ ਪਤਾ ਲੱਗ ਜਾਏ ਹੁਣ ਅਸੀਂ ਸ਼ਬਦ ਜਿੱਦਾਂ ਲਿਖਿਆ ਹੈ ਅਸੀਂ ਉੱਦਾਂ ਅਖੀਰ ਤੱਕ ਸਾਰੀ ਸੰਗਤ ਰਲ ਮਿਲ ਕੇ ਗਾਵਾਂਗੇ ਔਰ ਟਿਊਨ ਵੀ ਐਸੀ ਬਣਾਉਣੀ ਚਾਹੀਦੀ ਜਾਂ ਰਾਗ ਜਿਹੜਾ ਹੋਵੇ ਜਿਹਦੇ 'ਚ ਸਿਆਰੀਆਂ ਜਾਂ ਹਰ ਇੱਕ ਚੀਜ਼ ਉੱਠਦੀ ਜਾਏ ਸਾਨੂੰ ਕੋਈ ਗਲਤ ਨਾ ਪੜ੍ਹਨਾ ਪਵੇ ਇਸ ਕਰਕੇ ਹਰ ਇੱਕ ਚੀਜ਼ ਦਾ ਮਹੱਤਵ ਹੈ ਇਹ ਬੇਫਾਇਦਾ ਨਹੀਂ ਲੱਗੀਆਂ ਸਿਆਰੀਆਂ ਅਤੇ ਔਂਕੜ ਇਹਨਾਂ ਦਾ ਬੜਾ ਮਹੱਤਵ ਹੈ ਇਸ ਕਰਕੇ ਉਸ ਹਿਸਾਬ ਦੇ ਨਾਲ ਅਸੀਂ ਜਿੰਨੀ ਵੀ ਕੋਸ਼ਿਸ਼ ਕਰਾਂਗੇ ਵੀ ਸ਼ੁੱਧ ਤੋਂ ਸ਼ੁੱਧ ਪੜ੍ਹਨ ਦੀ ਕਿਉਂਕਿ ਹੁਕਮ ਹੈ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਜਿੱਦਾਂ ਲਿਖੇ ਹੈ ਮਹਾਰਾਜ ਨਾ ਉੱਦਾਂ ਅਸੀਂ ਗਾਉਣ ਦੀ ਕੋਸ਼ਿਸ਼ ਕਰਨੀ ਆ ਬਾਕੀ ਇਹ ਅਥਾਹ ਬਾਣੀ ਹੈ ਇਹਦਾ ਕੋਈ ਥਾਰੇ ਲੇਕਿਨ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਅਖੀਰ ਤੱਕ ਦਰਸ਼ਨ ਕਰ ਕਰਕੇ ਜਾਣ ਦੀ ਪੰਨਾ 208 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੌੜੀ ਮਹੱਲਾ ਪੰਜਵਾਂ
ਜੋਗ ਜੁਗ ਤੇ ਸੁਣੇ ਆਇਓ ਗੁਰ ਤੇ ਜੋਗ ਜੁਗ ਤੇ ਸੁਣੇ ਆਇਓ ਗੁਰ ਤੇ ਸਤੇ ਗੁਰ ਸਭ ਦੇ ਬੁਝਾ
ਰਹਾਉ ਜੋਗ
ਜੁਗ ਤੇ ਸੁਣੇ ਆਇਓ ਗੁਰੂ ਤੇ ਜੋਗ ਜੁਗ ਤੇ ਸੁਣੇ ਆਇਓ ਗੁਰੂ ਤੇ
ਨੌ ਖੰਡ ਪ੍ਰਿਥਵੀ ਇਸ ਤਨ ਮੈਂ ਹੈ ਲਵਿਆ ਨੌ ਖੰਡ ਪ੍ਰਿਥਵੀ ਇਸ ਤਨ ਨਿਮਖ ਨਮਸਕਾਰ ਨਿਮਖ ਨਿਮਖ ਨਮਸਕਾਰ ਦੇਖਿਆ ਗੁਰ ਕੀ ਮੁੰਦਰਾ ਕਾਨੀ ਦੇਖਿਆ ਗੁਰ ਕੀ ਮੁੰਦਰਾ ਕਾਨੀ ਦੇਰ ਸਤਿਗੁਰ ਸਭ ਦੇ
ਬੁਝਾਇਓ ਮੋਕੋ ਸਤਿਗੁਰ ਸਭ ਦੇ ਬੁਝਾਇਓ
ਤੇ ਜੋਗ ਜੁਗ ਤੇ ਜੁਗ ਤੇ
ਜੋਗ ਜੁਗ ਤੇ
ਸੁਣੇ
ਆਇਓ ਗੁਰ ਤੇ
ਪੰਜ ਚੇਲੇ ਮਿਲੇ ਇਕੱਤਰਾ ਪੰਜ ਚੇਲੇ ਮਿਲੇ ਭੈ ਇਕੱਤਰਾ ਇੱਕ ਸਕੈ ਵਸੇ ਕੀਏ ਇੱਕ ਸਕੈ ਵਸੇ ਕੀਏ ਇਹ ਦਸ ਬੈਰਾਗ ਨੇ ਦਸ ਬੈਰਾਗ ਨੇ ਆਗੇ ਆਗਾਰੀ ਦਸ ਬੈਰਾਗ ਨੇ ਆਗੇ ਆਗਾਰੀ ਤਬ ਨਿਰਮਲ ਜੋਗੀ ਸਤਿਗੁਰ ਸਭ ਦੇ ਬੁਝਾਇਓ ਮੋਕੋ ਸਤਿਗੁਰ ਸਭ ਦੇ ਬੁਝਾਇਓ ਜੋਗ ਜੁਗ ਤੇ ਸੁਣੇ ਆਇਓ ਗੁਰੂ ਤੇ ਜੋਗ ਜੁਗ ਤੇ ਸੁਣੇ ਆਇਓ ਗੁਰੂ ਤੇ ਭਰਮ ਭਰਮ ਜਰਾਏ ਪ੍ਰਭੂਤਾ ਹੇ ਭਰਮ ਜਰਾਏ ਜਰਾਈ ਬਭੂਤਾ ਭਰਮ ਜਰਾਏ ਜਰਾਈ ਬਭੂਤਾ ਪੰਥ ਇੱਕੋ ਕਰੇ
ਸਤਿਗੁਰ ਸਭ ਦੇ ਬੁਝਾਇਓ ਮੋਕੋ ਸਤਿਗੁਰ ਸਭ ਦੇ ਬੁਝਾਇਓ ਜੋਗ ਜੁਗ ਤੇ ਸੁਣੇ ਆਇਓ ਗੁਰੂ ਤੇ ਜੋਗ ਜੁਗ ਤੇ ਸੁਣੇ
ਜੈ ਹੈ ਭਾਉ ਨਾਹੀ ਤਹਾਂ ਆਸਨ ਬਾਂਧਿਓ
ਤੁਹਾਡੇ ਹੱਥਾਂ 'ਚ ਦਰਸ਼ਨ ਕਰੋ ਅਖੀਰ 'ਤੇ ਕਿੰਨੇ ਕਿੰਨੇ ਹਿੰਸੇ ਆਉਂਦੇ ਹੈ, ਕਿੰਨੇ ਡੀਜਿਟ ਆਉਂਦੇ ਹੈ, ਬੇਫਾਇਦਾ ਨਹੀਂ ਲਿਖੇ। ਦੋ ਡੰਡੀਆਂ ਪਾਂਜਾ, ਫਿਰ ਦੋ ਡੰਡੀਆਂ ਗਿਆਰਵਾਂ, ਫਿਰ ਦੋ ਡੰਡੀਆਂ 132। ਧੰਨ ਗੁਰੂ ਅਰਜਨ ਪਾਤਸ਼ਾਹ ਔਰ ਧੰਨ ਇਹਨਾਂ ਦੀ ਲਿਖਣ ਵਾਲੀ ਟੀਮ ਉਸ ਵੇਲੇ ਗੁਰਸਿੱਖਾਂ ਦੀ ਜਿਹੜੀ ਹੋਣੀ ਹੈ। ਭਾਈ ਦੇਖੋ ਜਦੋਂ ਦਾ ਰਾਗ ਤੁਰਿਆ ਕਿੰਨਵਾਂ ਸ਼ਬਦ ਹੈ। ਸਾਰੇ ਸਿੱਖ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਇਹ 132ਵਾਂ ਸ਼ਬਦ ਹੈ। ਭਾਈ ਇਸੇ ਸਟਾਈਲ ਦੇ ਕਿੰਨੇ ਸ਼ਬਦ ਹੈ ਪਿੱਛੇ, ਉਹ ਕਹਿਣਗੇ ਜੀ ਇਹ 11ਵਾਂ, ਪਿੱਛੇ 10, ਇਸੇ ਮਹੱਲੇ ਇੱਦਾਂ ਸਟਾਈਲ ਦੇ ਸ਼ਬਦ ਹੈ। ਔਰ ਇਹ ਸ਼ਬਦ ਭਾਈ ਇਹਦੇ ਬੰਦ ਕਿੰਨੇ ਹੈ, ਇਹਦੇ 5 ਬੰਦ ਹੈ, 5 ਸਟੈਨਜ਼ੇ ਹੈ, 5 ਬੰਦਾਂ ਦਾ ਸ਼ਬਦ ਹੈ, ਔਰ 11ਵਾਂ ਸ਼ਬਦ ਹੈ ਇਸੇ ਸਟਾਈਲ ਦਾ, ਔਰ 132ਵਾਂ ਸ਼ਬਦ ਹੈ ਜਿਉਂ ਦਾ ਰਾਗ ਚੱਲਿਆ। ਗੁਰੂ ਕੋਲ ਟਾਈਮ ਹੈ, ਰੱਬ ਕੋਲ ਮਿਲੇ ਹੋਏ ਨੂੰ, ਗੁਰੂ ਅਰਜਨ ਦੇਵ ਜੀ ਨੂੰ ਐਡੇ ਵੱਡੇ, ਉਹਨਾਂ ਕੋਲ ਟਾਈਮ ਹੈ ਇਸ ਬਾਣੀ ਨੂੰ ਅਰੇਂਜ ਐਡਿਟ ਕਰਨਾ, ਸਾਰੀ ਮਿਹਨਤ ਕਰਨੀ, ਪਰ ਸਿੱਖ ਕੋਲ ਇਹਨੂੰ ਦੇਖਣ ਨੂੰ ਵੀ ਟਾਈਮ ਨਹੀਂ ਹੈ। ਬਾਣੀ ਨੂੰ ਟਾਈਮ ਬਹੁਤ ਘੱਟ ਹੈ, ਬਾਕੀ ਜ਼ਿੰਦਗੀ ਦੇ ਜਿੰਨੇ ਮਰਜ਼ੀ ਇਹਦੇ ਕੋਲ ਕੰਮ ਕਰਾ ਲਓ, ਜਿੰਨੀਆਂ ਮਰਜ਼ੀ ਹੋਰ ਹੋਬੀਆਂ ਬਣਾਈ ਚੱਲੇ ਸਾਰੀ, ਲੇਕਿਨ ਇਹਦਾ ਸ਼ੌਕ ਇਹ ਬਾਣੀ ਨੂੰ ਨਹੀਂ ਟਾਈਮ ਦੇ ਸਕਦਾ। ਆਹੋ ਬਦਕਿਸਮਤੀ ਆ ਗੁਰਸਿੱਖੀ ਦੀ ਵੀ ਐਡਾ ਵੱਡਾ ਗਿਆਨ ਪੂਜਣ ਮੱਥਾ ਟੇਕਣ ਔਰ ਇਹ ਦੁਨੀਆਂ ਤੱਕ ਫੈਲ ਨਹੀਂ ਲਿਖਿਆ। ਔਰ ਯਾਦ ਰੱਖੋ ਗੁਰੂ ਅਮਰਦਾਸ ਸਾਹਿਬ ਜੀ ਇਹਨਾਂ ਦਾ ਸਭ ਤੋਂ ਜ਼ਿਆਦਾ ਸੰਗਤ ਵਧਾਈ ਆਪਣੇ ਗਿਆਨ ਨਾਲ, ਉਹਨਾਂ ਨੇ 67 ਦੀ ਉਮਰ ਤੋਂ ਲੈ ਕੇ 100 ਸਾਲ ਤੱਕ ਇਹਨਾਂ ਨੇ ਐਡੀ ਸੰਗਤ ਵਧਾਈ ਗਿਆਨ ਦੇ ਜ਼ਰੂਰ ਨਾਲ। ਔਰ ਕੀ ਹੋਇਆ, ਪੀੜੇ 'ਤੇ ਪੀੜ੍ਹੀਆਂ ਛੱਡਣੀਆਂ ਪਈਆਂ, ਜਥੇਦਾਰ 'ਤੇ ਜਥੇਦਾਰਨੀਆਂ, ਇੰਨੀ ਸੰਗਤ ਵੱਧ ਗਈ ਸੀ। ਲੇਕਿਨ ਸਾਰੀ ਸੰਗਤ ਔਰ ਗਿਆਨ ਕੈਸਾ ਹੈ, ਸਿੱਕਾ ਬਣਦਾ ਹੈ, ਬਦਲੀ ਨਹੀਂ ਹੈ। ਕੋਈ ਵੀ ਦੁਨੀਆਂ ਦੀ ਰਿਲੀਜੀਅਸ ਬੁੱਕ ਅਸੀਂ ਇੱਜ਼ਤ ਕਰਦੇ ਹਾਂ, ਮੁਬਾਰਕ ਹੈ, ਲੇਕਿਨ ਬਣਾਉਣ ਵਾਲਿਆਂ ਬਾਅਦ 'ਚ ਬਣੀਆਂ ਹੈ, ਆਪਣੇ ਹੁੰਦੇ ਹੈ ਐਡੀਟਿੰਗ ਕਰਕੇ। ਕੀ ਮਜਾਲ ਹੈ ਕਿ ਸਾਡਾ ਵੈਰੀ ਉਦਾਸੀ ਟੋਲਾ ਇਹ 'ਚ ਕੋਈ ਇੱਕ ਸ਼ਬਦ ਵੀ ਰਲਾ ਸਕੇ। ਜੋ ਗੁਰੂ ਕਰਦੇ ਵੈਰੀ ਸੀ ਉਹ ਮਹਾ ਇਹਦੇ ਵਿੱਚ ਇੱਕ ਸ਼ਬਦ ਕੀ ਇੱਕ ਲਾਈਨ ਨਹੀਂ ਪਾ ਸਕਦੇ। ਇਸੇ ਕਰਕੇ ਗਿਆਨ ਕ੍ਰਿਸਟਲਾਈ ਕਲੀਅਰ ਹੈ, ਸੱਚੇ ਦਾ ਸੱਚਾ ਇੱਦਾਂ ਸਾਡੇ ਕੋਲ, ਪਰ ਸਿੱਖ ਕੋਲ ਟਾਈਮ ਨਹੀਂ ਹੈ। ਔਰ ਇਸੇ ਕਰਕੇ ਗਿਆਨ ਫੈਲ ਨਹੀਂ ਸਕਿਆ, ਔਰ ਇਹ ਉਸ ਜ਼ਿਆਦੇ 'ਚ ਆਉਂਦੇ ਆ ਜਿਹੜਾ ਇਹੋ ਜਿਹੇ ਬੰਦੇ ਨੂੰ ਬਾਣੀ ਸਰਾਫ ਦਿੰਦੀ ਹੈ, ਜਿਨ ਗੁਰ ਗੋਪਿਆ ਆਪਣਾ ਸੇ ਦੁਖੀਏ ਜੱਗ ਮਾਹੇ, ਜਿਹਨਾਂ ਨੇ ਆਪਣਾ ਗੁਰੂ ਲੁਕੋ ਕੇ ਰੱਖਿਆ ਔਰ ਬਾਹਰ ਨਹੀਂ ਕੱਢਿਆ, ਉਹ ਦੁਖੀ ਉਹਨਾਂ ਦੇ ਜੀਵਨ ਜ਼ਰੂਰ ਗੋਪਣਾ ਕਹਿੰਦੇ ਲੁਕਾਉਣ ਨੂੰ। ਇਹਦੇ ਨਾਲ ਹੋਰ ਕੀ ਲੁਕਾਉਣਾ, ਸਿੱਖਾਂ ਨੂੰ ਆਪ ਹੀ ਨਹੀਂ ਪਤਾ ਵਿੱਚ ਕੀ ਲਿਖਿਆ ਉਹ ਇਹਨੂੰ ਇਸੇ ਕਰਕੇ ਇਹ ਦੁਨੀਆਂ 'ਚ ਫੈਲ ਨਹੀਂ ਸਕਿਆ। ਆ ਇੱਕ ਬਾਈਬਲ ਹੈ, ਇੰਨੀ ਫੈਲੀ ਸਾਰੀ ਉਹਦੀ। ਮੈਂ ਬਹੁਤ ਸਾਲ ਪਹਿਲਾਂ, 20-22 ਸਾਲ ਪਹਿਲਾਂ ਸਾਊਥ ਵਾਲੇ ਕੀਰਤਨ ਸਿੰਘਾਂ ਦੇ ਨਾਲ ਕਰਕੇ ਨਿਕਲਿਆ, ਉੱਥੋਂ ਬੀਬੀ ਇੱਕ ਗੋਰੀ ਬੀਬੀ ਕਹਿਣ ਸਿੰਘ ਕਹਿਣ ਲੱਗੇ ਜੀ ਇਹ ਤੁਹਾਡਾ ਟਾਈਮ ਮੰਗ ਰਹੀ ਤੁਹਾਡਾ ਕੀਰਤਨ ਸੁਣ ਕੇ। ਮੈਂ ਕਿਹਾ ਭਾਈ ਕੀਰਤਨ ਅਤੇ ਬਾਣੀ ਦਾ ਬੀਬੀ ਨੂੰ ਟਾਈਮ ਜ਼ਰੂਰ ਦਿਓ, ਬੜੇ ਲੋਕ ਲਾਇਕ ਹੁੰਦੇ। ਉਹ ਜਦੋਂ ਉਹਦੀਆਂ ਮੈਂ ਗੱਲਾਂ ਸੁਣੀਆਂ, ਮੈਂ ਰਿਕਾਰਡ ਕਰਾਈ ਆ ਰਿਹਾ ਤਾਂ ਕਿ ਸਾਡੀ ਸਿੱਖ ਕੌਮ ਨੂੰ ਉਸ। ਉਹ ਪਰਲ ਬਕ ਦੀ ਲੜਕੀ ਸੀ ਜਿਹਨੇ ਨੋਬਲ ਪ੍ਰਾਈਜ਼ ਲਿਆ, ਕਹਿੰਦੇ ਮੇਰੀ ਬਾਂ ਨੋਬਲ ਪ੍ਰਾਈਜ਼ ਹੋਲਡਰ, ਔਰ ਸਾਰੀ ਉਹਨੇ ਗੁਰੂ ਗ੍ਰੰਥ ਸਾਹਿਬ ਬਾਬਤ ਮੈਨੂੰ ਅੰਗਰੇਜ਼ੀ 'ਚ ਸਭ ਕੁਛ ਸਮਝਾਇਆ ਸੀ ਵੀ ਇਹ ਗ੍ਰੰਥ ਐਸਾ ਜਿਹਦੇ ਵਿੱਚ ਕੋਈ ਕਹਾਣੀ ਨਹੀਂ ਹੈ, ਸਿੱਧਾ ਕਨੈਕਸ਼ਨ ਲਾਰਡ ਨਾਲ ਹੈ ਔਰ ਜਾਂ ਜਿਹੜਾ ਸਿੱਖ ਨਾਲ, ਮਤਲਬ ਇਹਦੇ 'ਚ ਕੋਈ ਹੋਰ ਕਹਾਣੀ ਨਹੀਂ ਹੈ, ਕੋਈ ਥੀਸਿਸ ਨਹੀਂ ਹੈ, ਕੋਈ ਹੋਰ ਕਈ ਚੀਜ਼ ਨਹੀਂ ਹੈ, ਰੱਬ ਹੈ, ਭਗਤ ਹੈ ਔਰ ਉਹਦਾ ਵਿਚਲਾ ਜੋੜਨਹਾਰਾ, ਐਸਾ ਐਸਾ ਗ੍ਰੰਥ। ਔਰ ਉਹਨੇ ਫਿਰ ਆਪਣੀ ਕਹਿੰਦੇ ਮੇਰੀ ਮਾਂ ਸੱਚ ਕਹਿੰਦੀ ਸੀ, ਹੈਡ ਗੁਰੂ ਗ੍ਰੰਥ ਸਾਹਿਬ ਇਨ ਆਵਰ ਹੈਂਡਸ we would have turned the whole world into Sikhism. Asi gop ke rakheya Guru Amar Das Sahib na kadya sangat fir sari badhai, lekin koi missionary ban nu taiyar nahi hai, koi seva ai karan eh message gaan tak pahunchaun nu taiyar nahi hai bagair paisiyan to. Bani bani si addi vaddi muft guruan na vartai sari aur sare hi bani to seva le rahe apni, bani vi kuch nahi kar rahe, is karke badi bhari cheez hai ਭਈ ਹੈਡ ਗੁਰੂ ਗ੍ਰੰਥ ਸਾਹਿਬ ਇਨ ਆਵਰ ਹੈਂਡਸ ਵੀ ਵੁੱਡ ਹੈਵ ਟਰਨਡ ਦੀ ਹੋਲ ਵਰਲਡ ਇਨ ਟੂ ਸਿੱਖਇਜ਼ਮ। ਲੇਕਿਨ ਉਹ ਬੀਬੀ ਨਾ ਮੈਨੂੰ ਇੱਥੇ ਨਹੀਂ ਛੱਡਿਆ, ਮੇਰੇ ਪੈਰ ਕੱਢ ਕੇ ਛੱਡੇ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਉਹ ਸਿੱਖ ਹੋ ਅਸੀਂ, ਆਹ ਲੰਡਨ 'ਚ ਕੀ ਹੋ ਰਿਹਾ, ਖੱਤਰੀਆਂ ਦਾ ਅਲੈਦਾ ਗੁਰਦੁਆਰਾ, ਜੱਟਾਂ ਦਾ ਅਲੈਦਾ ਗੁਰਦੁਆਰਾ, ਛਿੰਬਿਆਂ ਦਾ ਅਲੈਦਾ ਗੁਰਦੁਆਰਾ, ਨੀ ਜਾਤੀਆਂ ਦਾ ਅਲੈਦਾ ਗੁਰਦੁਆਰਾ ਸਾਰਾ, ਤੁਹਾਡਾ ਗੁਰੂ ਤੁਹਾਨੂੰ ਇਹ ਸਿਖਾਲਦੀ ਹੈ ਬਾਣੀ, ਐਡਾ ਵੱਡਾ ਗਿਆਨ ਅਸੀਂ ਤਾਂ ਨਹੀਂ ਮੰਨ ਸਕਦੇ ਵੀ ਐਡਾ ਵੱਡਾ, ਐਡਾ ਵੱਡਾ ਰੈਵੋਲਿਊਸ਼ਨਰੀ ਗਿਆਨ ਬ੍ਰਾਹਮਣਵਾਦ ਦੇ ਅਗੇਂਸਟ ਹੋਏ, ਜਾਤ ਪਾਤ ਦੇ ਅਗੇ, ਉਹਦੇ ਵਿੱਚ ਇਹ ਚੀਜ਼ ਲਿਖੀ ਹੋਈ, ਗੁਰਦੁਆਰਿਆਂ ਦੇ ਨਾਂ ਮੇਰੇ ਪੈਰ ਨਿਕਲ ਗਏ। ਮੈਂ ਕਿਹਾ ਬੀਬੀ ਇਹ ਬਾਣੀ ਤੋਂ ਉਲਟ ਹੋ ਰਿਹਾ, ਇਹ ਸਾਡੀ ਚੀਜ਼ ਨਹੀਂ, ਅੱਬਲ ਤਾਂ ਸਾਡਾ ਗੁਰਦੁਆਰਾ ਦਸਵਾਂ ਦੁਆਰ ਹੈ, ਨੌ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਹੀਂ, ਇੱਕ ਨਾ ਇਹ ਸੰਗਤਾਂ ਹੈ ਸਾਡੀਆਂ, ਲਹਿਦਾ ਲਹਿਦਾ ਪਈਆਂ, ਮੁਬਾਰਕ ਹੈ, ਲੇਕਿਨ ਗਿਆਨ ਨਹੀਂ ਹੈ ਹਾਲੀ ਸਾਡੇ 'ਚ, ਜਾਤ ਪਾਤ ਨਹੀਂ ਮੰਨਦੀ ਜਾਂਦੀ, ਸਾਡੀ ਜਾਤ ਹੈ ਹਮਰੀ ਜਾਤ ਪਾਤ ਗੁਰ ਸਤਿਗੁਰ, ਉਹ ਜਿਹੜਾ ਗੁਰ ਸਤਿਗੁਰ ਹੈ ਉਹਦੇ ਲਈ ਲਿਖੇ ਹੈ ਸਤਿਗੁਰ। ਸਮਝ ਗਏ ਸਭ ਤੋਂ ਪਹਿਲੀ ਜਿਹੜੀ ਤੁੱਕ ਅਸੀਂ ਹਾਈਲਾਈਟ ਕੀਤੀ ਹੈ, ਜਿਹੜਾ ਅਸੀਂ ਵਿਸ਼ਾ ਛੇੜਿਆ ਹੈ, ਜਿਹੜੀ ਅਸੀਂ ਤੰਦ ਕੱਢ ਰਹੇ ਹਾਂ ਔਰ ਪੂਣੀ ਕੱਤੀ ਆ ਰਹੇ ਹਾਂ ਔਰ ਸ਼ਬਦ ਬਰੋਲ ਬਰੋਲ ਕੇ ਲਿਆ ਰਹੇ ਹਾਂ ਵੀ ਗੁਰਸਿੱਖੋ ਬਾਣੀ ਨੂੰ ਦੇਖੋ, ਸਭ ਕੁਛ ਤੁਹਾਡੇ ਅੰਦਰ ਹੋਣਾ ਹੈ, ਬਾਹਰ ਨਹੀਂ ਹੋਣਾ ਕੁਛ ਵੀ, ਇਹ ਸਰੀਰ ਦੇ ਅੰਦਰ ਸਭ ਕੁਛ ਹੋਣਾ ਹੈ, ਸਾਰਾ ਗਿਆਨ ਇੰਟਰਨਲੀ ਫੋਕਸ ਹੈ, ਬਾਹਰ ਨਹੀਂ ਇਹਦਾ ਫੋਕਸ ਕਿਤੇ ਵੀ, ਇਸ ਕਰਕੇ ਗਿਆਨ ਤੁਹਾਡੇ ਕੋਲ ਇੱਕ ਇੱਕ ਚੀਜ਼ ਸਮਝਾਉਂਦਾ ਵੀ ਇਹ ਬਾਹਰ ਦੁਖੀਆਂ ਕੌਮਾਂ ਕਰ ਰਹੀਆਂ ਸੀ, ਅਸੀਂ ਪਿੱਛੇ ਸ਼ਬਦ ਲੈ ਰਹੇ ਹਾਂ ਵੀ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ 'ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਹੈ ਦੇਹੋਰਾ ਨਾ ਮਸੀਤ, ਜਿੱਥੇ ਨਾ ਦੇਹੋਰਾ ਨਾਮਾ ਆਪਣੇ ਅੰਦਰ ਦੀ ਚੜ੍ਹਾਈ ਦੱਸ ਰਿਹਾ ਵੀ ਮੈਂ ਅੰਦਰ ਵੜਿਆ ਉੱਥੇ ਇਹ ਚੀਜ਼ਾਂ ਨਹੀਂ ਹੈ, ਔਰ ਸਭ ਕੁਝ ਜੋ ਤੈਨੂੰ ਅੰਦਰੋਂ ਪ੍ਰਾਪਤ ਹੋਣਾ ਉਹ ਤੇਰੇ ਅੰਦਰੋਂ ਨਿਕਲਣਾ, ਇਸੇ ਕਰਕੇ ਇਹਦਾ ਅਸੀਂ ਸ਼ਬਦਾਂ ਦਾ ਸਾਰਿਆਂ ਦੇ ਉੱਤੇ ਸਿਰਲੇਖ ਲਾਇਆ, ਹਰ ਸੱਜਣ ਲੱਦੜਾ ਨਾਲੇ,
ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲੇ। ਪਾਵੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ।
ਪਿੰਡ ਕਹਿੰਦੇ ਜਿਸਮ ਨੂੰ ਜੋ ਤੂੰ ਬਾਹਰ ਸਾਰਾ ਬ੍ਰਹਿਮੰਡਾਂ ਨੂੰ ਦੇਖ ਰਿਹਾ, ਗਲੈਕਸੀਆਂ ਨੂੰ ਦੇਖ ਰਿਹਾ, ਖੰਡ ਬ੍ਰਹਿਮੰਡ ਸਭ ਸਾਰੀਆਂ ਧਰਤੀਆਂ ਤੇਰੇ ਅੰਦਰ ਹੈ। ਹੈ ਕਿਆ ਸ਼ਬਦ ਆਇਆ ਔਰ ਅਸੀਂ ਉਹ ਸ਼ੁਰੂ ਕਰਨ ਲੱਗੇ ਹਾਂ। ਗੁਰੂ ਅਰਜਨ ਪਾਤਸ਼ਾਹ ਕਹਿੰਦਾ ਪਹਿਲਾਂ ਖੰਡ ਧਰਤੀਆਂ ਨੌ ਬਰੇ ਆਜ਼ਮ ਹੁੰਦੇ ਸੀ, ਉਰਦੂ 'ਚ ਬਰੇ ਆਜ਼ਮ ਕਹਿੰਦੇ ਆ, ਇਹ ਨੌ ਖੰਡ ਲਿਖੇ ਆ, ਯੂਰਪ ਏਸ਼ੀਆ ਆ ਸਾਰੇ ਜਿੰਨੇ ਵੀ ਅਫਰੀਕਾ ਇਹ ਸਾਰੇ ਨੌ ਹੁੰਦੇ ਸੀ। ਹੁਣ ਤਾਂ ਪਤਾ ਹੀ ਨਹੀਂ ਕਹਿੰਦੇ ਹੁੰਦੇ ਜਾਂਦੇ ਆ, ਪਰ ਨੌ ਉਸ ਵੇਲੇ ਮੰਨਦੇ ਸੀ, ਨੌ ਬਰੇ ਆਜ਼ਮ, ਨੌ ਖੰਡ ਪ੍ਰਿਥਵੀ। ਕਹਿੰਦੇ ਉਹ ਜੋਗੀ ਉਹ ਤੁਸੀਂ ਘਰ ਬਾਰ ਛੱਡ ਕੇ ਜੰਗਲਾਂ 'ਚ ਸਾਰੇ ਫਿਰਦੇ, ਤੁਹਾਡਾ ਚਾਅ ਨਹੀਂ ਮੁੱਕਦਾ ਧਰਤੀ 'ਤੇ ਫਿਰਨ ਦਾ। ਕਹਿੰਦੇ ਸਾਰੀ ਧਰਤੀ ਤਾਂ ਤੁਹਾਡੇ ਅੰਦਰ ਹੈ, ਆਇਆ ਅੰਦਰਲੇ ਬੰਦੇ ਗਿਆਨ। ਯੋਗੀਆਂ ਨੂੰ ਕਿਹਾ ਨਾ ਪਾਵੋ, ਨਾ ਘਰ ਛੱਡੋ, ਨਾ ਜੰਗਲਾਂ 'ਚ ਪਾਓ, ਤੇਰੇ ਅੰਦਰ ਸਭ ਕੁਛ ਹੈ ਯੋਗੀਆਂ ਦੇ। ਇੱਥੇ ਤੱਕ ਕਿ ਨੌ ਖੰਡ ਪ੍ਰਿਥਵੀ ਇਹਦੇ ਅੰਦਰ ਹੈ, ਹਵਾਈ ਇਹਦੇ ਅੰਦਰ ਹੈ, ਫਲੋਰੀਡਾ ਇਹਦੇ ਅੰਦਰ ਹੈ, ਜਿੱਥੇ ਮਰਜ਼ੀ ਫਿਰਿਆ ਹੋ ਹੇਮਕੁੰਠ ਇਹਦੇ ਅੰਦਰ ਹੈ, ਸਾਰਾ ਦੁਨੀਆਂ ਦੇ ਕੋਈ ਵੱਡਿਆ ਤੋਂ ਵੱਡਾ ਨਜ਼ਾਰਾ ਮਹਾਰਾਜ ਦਾ ਗਰੰਟੀ ਦੇ ਸ਼ਬਦ ਲਿਆ ਰਹੇ ਹਾਂ ਅਸੀਂ ਅੱਗੇ, ਉਹ ਤੇਰੇ ਅੰਦਰ ਹੈ, ਤੂੰ ਬਾਹਰ ਕੀ ਭਾਲਦਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਵਾਂਗੂ ਟਿਕ ਜਾ, 26 ਸਾਲ 9 ਮਹੀਨੇ 13 ਦਿਨ ਗਏ ਨਹੀਂ ਕਿਤੇ, ਕਿ ਉਹ ਸਭ ਕੁਛ ਤੇ ਅੰਦਰ ਹੈ। ਕਿਉਂ ਨੌ ਖੰਡ ਪ੍ਰਿਥਵੀ ਇਸ ਤਨ ਮੇਂ ਸਪਿਰਚੁਅਲਿਜ਼ਮ, ਆਹ ਮਟੀਰੀਅਲਿਜ਼ਮ ਔਰ ਸਪਿਰਚੁਅਲਿਜ਼ਮ ਦਾ ਫਰਕ ਹੈ। ਇੰਨੀਆਂ ਸਾਰੀਆਂ ਚੀਜ਼ਾਂ ਇਹ ਉਹ ਬਾਕੀ ਇਹ ਸਪਿਰਚੁਅਲ ਕਾਹਦੇ ਨਾਲ ਲੱਭਣਗੀਆਂ। ਮੋਕੋ
ਸਤਿਗੁਰ ਸਭਦੇ
ਸਭ ਦੀ ਕਮਾਈ ਕਰ ਜਪਣ ਵਾਲੇ ਦੀ,
ਮੋਕੋ ਸਤਿਗੁਰ ਸਭਦੇ।
ਜਿਸ ਵੇਲੇ ਤੇਰਾ ਇਹ ਖੁੱਲ੍ਹਾ ਅੰਦਰ ਔਰ ਇਹ ਸਾਰਾ ਗਗਨ ਖੁੱਲ੍ਹਾ ਨਾ ਜਿਹੜਾ, ਉਹਦੇ ਵਿੱਚ ਕੀ ਤੂੰ ਦੇਖੇਗਾ,
ਨਾ ਖੰਡ ਪ੍ਰਿਥਵੀ ਇਸ ਤਨ ਮੈਂ
ਹੈ। ਤੇਰੇ ਚੀਜ਼ ਕੋਈ ਮੰਨ ਸਕਦਾ ਪਰ ਹੈ ਸੱਚ,
ਨਾ ਖੰਡ ਪ੍ਰਿਥਵੀ ਇਸ ਤਨ ਮੈਂ।
ਔਰ ਤੁਸੀਂ ਤੇ ਜੋਗੀ ਨੂੰ ਸਾਰਿਆਂ ਨੂੰ ਬਾਹਰ ਨਮਸਕਾਰ ਕਰਦੇ ਹੋ, ਜਾ ਕੇ ਆਪਣੇ ਆਪਣੇ ਤੁਸੀਂ ਬਣਾਏ ਆ, ਹਿੰਦੂ ਮੰਦਰਾਂ ਜਾ ਕੇ ਨਮਸਕਾਰ ਕਰਦੇ, ਮਸੀਤ 'ਚ ਉਹ ਨਵਾਜ਼ਾਂ ਪੜ੍ਹਦੇ ਸੀ, ਔਰ ਉੱਧਰ ਸਾਰੀ ਦੁਨੀਆ ਚਰਚਾਂ ਸਾਡੇ ਗੁਰਦੁਆਰਿਆਂ 'ਚ ਵੀ ਸਾਰੇ। ਆਹਾ ਮਹਾਰਾਜ ਕਹਿੰਦੇ ਜਦੋਂ ਸਤਿਗੁਰ ਨਾਲ ਤੇਰੇ 'ਤੇ ਸ਼ਬਦ ਦੀ ਕਲਾ ਵਰਤਾਤੀ ਨਾ, ਤੇ
ਨਿਮਖ ਨਿਮਖ ਨਮਸਕਾਰਾ, ਨਿਮਖ ਨਿਮਖ ਨਮਸਕਾਰਾ।
ਭੈਜਲ ਦੀ ਤਾਕਾਂ ਨਹੀਂ ਲਿਖੀਆਂ, ਪਹਿਲੀ ਸਟੇਜ ਕੀ ਹੁੰਦੀ ਹੈ ਜਦੋਂ ਅੰਦਰੋਂ ਇਹ ਚਾਨਣਾ ਹੁੰਦਾ ਵੀ ਹੈ ਮੇਰੇ ਅੰਦਰ ਹੀ ਸਭ ਕੁਛ ਹੈ, ਫਿਰ ਨਿਮਖ ਨਿਮਖ ਨਾਮ ਜਪਦਾ, ਆਰਨ ਨਮਸਕਾਰ ਅੰਦਰ ਕਰਦਾ ਹੈ, ਐਸੀ ਕਲਾ ਵਰਤਦੀ ਹੈ। ਸ਼ਬਦ ਮੂੰਹ ਬੋਲਦੀ ਤਸਵੀਰ ਆ ਉਸ ਵੇਲੇ ਵਿਆਸੀ ਦੀ, ਵੀ ਜਦੋਂ ਆਹ ਚੀਜ਼ਾਂ ਅੰਦਰ ਹੁੰਦੀਆਂ ਅਗਲੀ ਤੁੱਕ ਹੈ, ਫਿਰ ਉਹ ਬਾਹਰ ਹੋਰ ਵਾਹ ਵਾਹ ਵਾਹਿਗੁਰੂ ਬਣਿਆ ਹੀ ਇੱਥੋਂ ਹੈ, ਵਾਹ ਵਾਹਿਗੁਰੂ ਵਾਹਿਗੁਰੂ, ਐਸੀ ਵਾਹ ਵਾਹ ਹੁੰਦੀ ਹੈ।
ਨੌ ਖੰਡ ਪ੍ਰਿਥਵੀ ਇਸ ਤਨ ਮੈਂ
ਬਾਹਰਲੀਆਂ ਮੁੰਦਰਾਂ ਪਾਉਂਦੇ ਹੋ, ਦੇਖੋ ਮੇਰੀਆਂ ਮੁੰਦਰਾਂ ਮੇਰਾ ਗੁਰਮੰਤਰ ਹੀ ਹੈ।
ਦੇਖਿਆ ਗੁਰ ਕੀ ਮੁੰਦਰਾਂ ਕਾਨੀ,
ਮੁੰਦਰਾਂ ਹੈ ਬਾਹਰਲੇ ਚਿੰਨ ਮਜ਼ਹਬੀ ਜਿਹੜੇ ਅਸੀਂ ਸਾਰੇ ਪਾਏ ਹੈ, ਉਹ ਸਭ ਕੁਛ ਸ਼ਬਦ ਹੈ, ਸਾਡਾ ਐਸਾ ਗਿਆਨ ਹੈ। ਕਹਿੰਦਾ ਸ਼ਬਦ ਦੀ ਕਮਾਈ ਕਰ ਗਿਆ, ਸਭ ਕੁਛ ਮਿਲ ਗਿਆ ਤੈਨੂੰ।
ਦੇਖਿਆ ਗੁਰ ਕੀ
ਕੋਈ ਕਾਰ ਨਹੀਂ ਹੈ, ਬੋਡੀ ਨਹੀਂ ਹੈ, ਇਸ ਕਰਕੇ
ਉਸ ਬੋਡੀਲੈਸ ਸਤਿਗੁਰੂ ਨੂੰ ਜਾਂ ਬੋਡੀਲੈਸ ਖੁਦਾ ਨੂੰ ਉਹਦਾ ਕੋਈ ਮੂਰਤੀ ਵੱਲ ਨਾ ਜਾਏ ਜਾਂ ਜਿਸਮ ਵੱਲ ਨਾ ਜਾਏ, ਉਹ ਨਿਰੰਕਾਰ ਵਾਲਾ ਦੇਰੜੇ
ਇੱਕ ਨਿਰੰਕਾਰ
ਹੇ ਨੌ ਖੰਡ ਪ੍ਰਿਥਵੀ ਜੋਗੀ ਉਹ ਕਿਉਂ ਐਸੇ ਨਜ਼ਾਰੇ ਲੈਂਦੇ ਸੀ ਇਹ ਯੋਗੀ ਜਿੱਥੇ ਚਸ਼ਮੇ ਔਰ ਫਲਾਣੇ ਤੀਰਥ 'ਤੇ ਜਾਓ ਪਹਾੜਾ ਇੰਨੇ ਮੌਜਾਂ ਕਰਦੇ ਸੀ ਪਰ ਸਭ ਕਾਰੋਬਾਰ ਛੱਡੇ ਯੋਗ ਤਾਂ ਇਹਨਾਂ ਦੀ ਇਹ ਯੋਗੀ ਨਹੀਂ ਹੈ ਜਿਹੜਾ ਪਾਉਂਦਾ ਨਾ ਫਿਰ ਇਹ ਅਸੀਂ ਛੋਟੇ ਛੋਟੇ ਹੁੰਦੇ ਸੀ ਘਰ ਮੰਗਣ ਵਾਲੇ ਯੋਗੀ ਆ ਜਾਂਦੇ ਹੁੰਦੇ ਸੀ ਸਾਨੂੰ ਸਾਡੀ ਮਾਂ ਕਹਿੰਦੀ ਜਾਓ ਭਾਈ ਨੂੰ ਆਟਾ ਪਾਇਆ ਉਹਨਾਂ ਨੇ ਰੱਸੇ ਰੁੱਸੇ ਬੱਧੇ ਹੋਣੇ ਪੈਰਾਂ ਨੂੰ ਘੁੰਗਰੂ ਪਾਉਂਦੇ ਹੋਣੇ ਔਰ ਉਹ ਲੈਫਟ ਰਾਈਟ ਕਰਦੇ ਰਹਿੰਦੇ ਸੀ ਅਸੀਂ ਕਿਹਾ ਮਾਂ ਜੀ ਇਹ ਖੜ੍ਹੇ ਕਿਉਂ ਨਹੀਂ ਹੁੰਦੇ ਕਹਿੰਦੇ ਨਹੀਂ ਇਹਨਾਂ ਦੇ ਗੁਰੂ ਦਾ ਹੁਕਮ ਹੈ ਤੁਸੀਂ ਖੈਰ ਲੈਣੀ ਪਰ ਖੜ੍ਹੇ ਨਹੀਂ ਹੋਣਾ ਉਹ ਮਤਲਬ ਉਹ ਯੋਗੀਆਂ ਦੇ ਟੋਲੇ ਸੀ ਇਲੇ ਦਾ ਘੁੰਗਰੂ ਬੱਧੇ ਹੋਣੇ ਖੱਪੇ ਆਇਆ ਅਤੇ ਬਾਕੀ ਸਭ ਕੁਛ ਖੇ ਖਾ ਮਲੀ ਹੋਣੀ ਅਤੇ ਖੈਰ ਗ੍ਰਿਸ਼ਤੀਆਂ ਕੋਲੋਂ ਲੈਣਾ ਉਹ ਫਿਰ ਸਾਰੇ ਖੈਰ ਯੋਗੀ ਲਿਆ ਕੇ ਇਕੱਠੇ ਹਰਾਮ ਦੀ ਰੋਟੀ ਜੰਗਲ 'ਚ ਬੈਠ ਕੇ ਖਾਂਦੇ ਸੀ ਕਿਰਤ ਦੀ ਤਾਂ ਕਮਾਈ ਕਰਦੇ ਨਹੀਂ ਸੀ ਇਸੇ ਕਰਕੇ ਬਾਬੇ ਨੇ ਕਿਹਾ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਉਹ ਪਲਟਾ ਲਿਆ ਤਾ ਗੁਰੂ ਨਾਨਕ ਰਾਹ ਚਲ ਫੁੱਟੇ ਯੋਗੀ ਵੀ ਤੂੰ ਚੰਗਾ ਆ ਗਿਆ ਤੂੰ ਸਾਡੇ ਨਾਲੋਂ ਵੀ ਤੇਰੇ ਗਿਆਨ ਦੀ ਆ ਸਾਨੂੰ ਅਤੇ ਛੱਡੋ ਨਹੀਂ ਸਾਨੂੰ ਤੂੰ ਹੋਰ ਦੱਸ ਕਹਿੰਦੇ ਤੁਸੀਂ ਸਾਰੀ ਪ੍ਰਿਥਵੀ ਫਿਰਦੇ ਹੋ ਤੁਹਾਡੀ ਉਹ ਸਾਰੀ ਤੇਰੇ ਅੰਦਰ ਆ ਜਾਣੀ ਹੈ ਸਭਦੇ ਬੁਝਾਇਓ ਮੁਖ
ਸਤਗੁਰ
ਸਭ ਦੇ ਬੁਝਾਇ ਮੁਖ ਸਤਗੁਰ ਸਭ ਦੇ ਬੁਝਾਇਓ
ਮੁਖ ਸਤਗੁਰ ਸਭ ਦੇ ਬੁਝਾਇ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਨਿਮਖ ਨਿਮਖ ਨਮਸਕਾਰਾ
ਨਿਮਖ ਨਿਮਖ ਨਮਸਕਾਰਾ
ਹੇ ਨਿਮਖ ਨਿਮਖ
ਨਮਸਕਾਰ ਪੂਰੇ ਗੁਰਦੇ
ਕਰ ਨਮਸਕਾਰ ਪੂਰੇ ਗੁਰਦੇ ਇਹ ਨਿਮਖ ਨਿਮਖ ਨਮਸਕਾਰ
ਨਿਮਖ ਨਿਮਖ ਨਮਸਕਾਰ
ਇਹ
ਵਾਹਿਗੁਰੂ 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 ਵਾਹਿਗੁਰੂ
ਇੰਨਾ ਵੀ ਨਾਮ ਜਪਦੇ ਹਾਂ ਅਸੀਂ ਸੁਰਤੀ ਬਿਰਤੀ ਨਾਲ ਉਹੀ ਡੰਡੋਤ ਹੈ ਸਾਡੀ ਡੰਡੌਤ ਬੰਧਨ ਅਨਖਬਾਰ ਅਸੀਂ ਲੰਮੇ ਪੈ ਕੇ ਡੰਡੇ ਵਾਂਗੂ ਸਿੱਧੇ ਹੋ ਕੇ ਡੰਡੌਤ ਨਹੀਂ ਕਰਨੀ ਆਪਣੇ ਅੰਦਰ ਕਰਨੀ ਹਰ ਨਾਮ ਜਪ ਜਪ ਕੇ ਇਹ ਨਾਮ ਜਪਣਾ ਹੀ ਸਾਡੀ ਨਮਸਕਾਰ ਹੈ ਔਰ ਅਸੀਂ ਸਾਰਾ ਦਿਨ ਹੀ ਕਰਦੇ ਰਹਿੰਦੇ ਹਾਂ ਕਿਉਂਕਿ ਗੁਰੂ ਨਾਨਕ ਨੇ ਜਿੱਦਾਂ ਇਹ ਸ਼ਬਦ ਕਮਾਇਆ ਆਪ ਲਿਖ ਕੇ ਆਪਣੀ ਕਲਮ
ਜਨਮ ਮਰਨ ਕੀ ਦੇਖ ਮੱਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।